ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਕੱਟ ਮਾਰੇ ਪ੍ਰਭੂ ਨਾ ਸ਼ਾਦ ਹੈ ਖੇਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਿਗੁਰ ਤੇਗ ਬਹਾਦਰ ਉਹ ਬਣ ਗਏ ਹਿੰਦ ਦੀ ਚਾਦਰ ਨਾਵੇਂ ਸਤਿਗੁਰ ਤੇਗ ਬਹਾਦਰ ਉਹ ਬਣ ਗਏ ਹਿੰਦ ਦੀ ਚਾਦਰ ਬਾਰ ਗਏ ਜਿੰਦਗਾਨੀ ਧਰਤੀ ਅੰਬਰ ਜਦ ਤੱਕ ਰਹੇਗਾ ਯਾਦ ਰਹੂ ਕੁਰਬਾਨੀ ਧਰਤੀ ਅੰਬਰ ਜਦ ਤੱਕ ਰਹੇਗਾ ਯਾਦ ਰਹੂ ਕੁਰਬਾਨੀ Thank you. ਮਦਾਨੀ ਜੰਗ ਦੇ ਸਰਗੁਰਾਂ ਦੇਖਦੇ ਯੋਰ ਵਖਾਏ ਵਿੱਚ ਮਦਾਨੀ ਜੰਗ ਦੇ ਸਤਿਗੁਰਾਂ ਦੇਖਦੇ ਯੋਰ ਵਖਾਏ ਪੁੱਤ ਨੂੰ ਵੇਖ ਕੇ ਛੇਵੇਂ ਸਤਿਗੁਰ ਖੁਸ਼ੀਆਂ ਦੇ ਵਿੱਚ ਆਏ ਪੁੱਤ ਨੂੰ ਵੇਖ ਛੇਵੇਂ ਸਤਿਗੁਰ ਖੁਸ਼ੀਆਂ ਦੇ ਵਿੱਚ ਆਏ ਮਲ ਤੋਂ ਤੇਗ ਬਹਾਦਰ ਮਲ ਤੋਂ ਤੇਗ ਬਹਾਦਰ ਹੈ ਗਏ ਆਪ ਜਬਾਨੀ ਧਰਤੀ ਅੰਬਰ ਜਦ ਤੱਕ ਰਹੇਗਾ ਯਾਦ ਰਹੂ ਕੁਰਬਾਨੀ ਧਰਤੀ ਅੰਬਰ ਜਦ ਤੱਕ ਰਹੇਗਾ ਯਾਦ ਰਹੂ ਕੁਰਬਾਨੀ ਮੱਖਣ ਸ਼ਾਹਦਾ ਡੁੱਬਦਾ ਬੇੜਾ ਸਤਿਗੁਰ ਬੰਨੇ ਲਾਇਆ
ਮੱਖਣ ਸ਼ਾਹਦਾ ਡੁੱਬਦਾ ਬੇੜਾ ਸਤਿਗੁਰ ਬੰਨੇ ਲਾਇਆ
500 ਮੋਹਰਾਂ ਲੈ ਕੇ ਜਦਿਓ ਵਿੱਚ ਬਕਾਲੇ ਆਇਆ
500 ਮੋਹਰਾਂ ਲੈ ਕੇ ਜਦਿਓ ਵਿੱਚ ਬਕਾਲੇ ਆਇਆ
ਪੰਜ
ਅੱਗੇ ਰੱਖਦਾ ਜਾਵੇ ਪੰਜ ਅੱਗੇ ਰੱਖਦਾ ਜਾਵੇ ਕਿਸੇ ਨਰਮ ਜ ਪਛਾਣੀ ਧਰਤੀ ਅੰਬਰ ਜਦ ਤੱਕ ਰਹੇਗਾ ਯਾਦ ਰਹੂ ਕੁਰਬਾਨੀ ਧਰਤੀ ਅੰਬਰ ਜਦ ਤੱਕ ਰਹੇਗਾ ਯਾਦ ਰਹੂ ਕੁਰਬਾਨੀ
ਦਾ ਧਰਮ ਬਚਾਇਆ ਗੁਰਮੁਖ ਖੂਨ ਜਿਸਮ ਦਾ ਪਾ ਕੇ
ਦਾ ਧਰਮ ਬਚਾਇਆ ਗੁਰਮੁਖ ਖੂਨ ਜਿਸਮ ਦਾ ਪਾ ਕੇ
ਦਿੱਲੀ ਕੁਰਬਾਨੀ ਉਹਨਾਂ ਵਿੱਚ ਦਿੱਲੀ ਦੇ ਜਾ ਕੇ
ਦਿੱਲੀ ਕੁਰਬਾਨੀ ਉਹਨਾਂ ਵਿੱਚ ਦਿੱਲੀ ਦੇ ਜਾ ਕੇ
ਚੰਗਿਆਰਾ ਦੁਨੀਆਂ ਉੱਤੇ
ਕਹਿ ਚੰਗਿਆਰਾ ਦੁਨੀਆਂ ਉੱਤੇ
ਕਰ ਗਏ
ਕੈਮ ਨਿਸ਼ਾਨੀ ਧਰਤੀ ਅੰਬਰ ਜਦ ਤੱਕ ਰਹੇਗਾ ਯਾਦ ਰਹੂ ਕੁਰਬਾਨੀ ਧਰਤੀ ਅੰਬਰ ਜਦ ਤੱਕ ਰਹੇਗਾ ਯਾਦ ਰਹੂ ਕੁਰਬਾਨੀ
ਗੁਰੂ ਦਰਬਾਰ ਵਿੱਚ ਸੱਜ ਬੈਠੇ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਵੱਡ ਭਾਗੇ ਹਾਂ ਨਿਤ ਨਿਯਮ ਅਨੁਸਾਰ ਰਾਜ ਸਾਹਿਬ ਦੀਆਂ ਪਾਵਨ ਬਾਣੀਆਂ ਦੇ ਜਾਪ ਸਰਵਣ ਕਰਨ ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਮੇਰੇ ਸਤਿਕਾਰਯੋਗ ਬਾਬਾ ਜੀ ਮੇਰੀ ਤਾਰੀਫ ਦੇ ਮੁਹਤਾਜ ਨਹੀਂ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਸਤਿਕਾਰਯੋਗ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖ, ਹੁਣੇ ਆਪਾਂ ਨੂੰ ਅਮੋਲਕ ਪ੍ਰਵਚਨਾਂ ਰਾਹੀਂ ਗੁਰ ਇਤਿਹਾਸ ਸਰਵਣ ਕਰਵਾ ਰਹੇ ਸਨ। ਮਨ ਬਿਰਤੀ ਨੂੰ ਇਕਾਗਰ ਕੀਤਾ ਹੈ, ਗੁਰਦੇਵ ਦੇ ਚਰਣਾਂ ਚ ਮਸਤਕ ਚੁਕਾਉਂਦੇ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ ਜੀ, ਅੱਜ ਦੋ ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਹੈ, 5 ਵਿਸਾਖ ਹੈ। ਅੱਜ ਦੂਜੇ ਪਾਤਸ਼ਾਹ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦਾ 508 ਸਾਲਾ ਅਵਤਾਰ ਦਿਹਾੜਾ ਹੈ ਅੱਜ। ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 391 ਸਾਲਾ ਅਵਤਾਰ ਦਿਹਾੜਾ ਹੈ। ਇਹ ਦੋ ਗੁਰੂ ਸਾਹਿਬਾਨਾਂ ਦੇ ਅਵਤਾਰ ਦਿਹਾੜੇ, ਉਹਨਾਂ ਦਾ ਵੀ 5 ਵਿਸਾਖ 1621 ਈਸਵੀ ਨੂੰ ਗੁਰੂ ਕੇ ਮਹਿਲ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬਿਲਕੁਲ ਨੇੜੇ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਬ੍ਰਹਮ ਗਿਆਨੀ ਮਹਾਨ ਪੁਰਖ ਮਾਤਾ ਨਾਨਕੀ ਜੀ, ਜਿਨ੍ਹਾਂ ਦਾ ਪੇਕੇ ਪਿੰਡ ਬਾਬਾ ਬਕਾਲਾ ਸੀ, ਉਸ ਮਹਾਨ ਪੁਰਖ ਔਰਤ ਦੀ ਕੁੱਖੋਂ ਸਤਿਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਇਹਨਾਂ ਦੇ ਵੱਡੇ ਭੈਣ ਜੀ ਬੀਬੀ ਵੀਰੋ ਜੀ ਸਨ। ਇਹ ਉਸ ਤੋਂ ਵੱਡੇ ਬੀਬੀ ਵੀਰੋ ਜੀ ਤੋਂ ਛੋਟੇ ਬਾਬਾ ਸੂਰਜਮਲ ਜੀ, ਤੇ ਤੀਜੇ ਸਨ। ਪਹਿਲੇ ਨਾਂ ਸੀ ਤਿਆਗਮਲ। ਕਰਤਾਰਪੁਰ ਦੀ ਜੰਗ ਲੜਨ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੰਗ ਜਿੱਤ ਲਈ, 75,000 ਦੀ ਗਿਣਤੀ ਫੌਜ, 1800 ਸਿੱਖ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਮਾਂਡ ਥੱਲੇ, 1800 ਸਿੱਖਾਂ ਨੇ 75,000 ਉੱਤੇ ਫਤਿਹ ਪ੍ਰਾਪਤ ਕੀਤੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਲੜਾਈ ਵਿੱਚ ਲੋਹੜੇ ਦੀ ਸ੍ਰੀ ਸਾਹਿਬ ਚਲਾਈ। ਤਿਆਗਮੱਲ ਸੀ ਪਹਿਲਾਂ ਨਾਂ। ਬਹਾਦਰੀ ਦੇ ਦੋ ਖਿਤਾਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਜੰਗ ਤੋਂ ਬਾਅਦ ਵੰਡੇ। ਪਹਿਲਾ ਗੁਰਸਿੱਖ ਬਿਧੀ ਚੰਦ, ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਬਾਬਾ ਬਿਧੀ ਚੰਦ ਜੀ ਨੂੰ ਬਹਾਦਰੀ ਦੇ ਖਿਤਾਬ ਨਾਲ ਨਵਾਜਿਆ। ਬਹਾਦਰ ਬਾਬਾ ਬਿਧੀ ਚੰਦ ਜੀ ਉਹਨਾਂ ਦੇ ਨਾਂ ਨਾਲ ਜੁੜਿਆ। ਦੂਜਾ ਤਿਆਗਮੱਲ ਆਪਣੇ ਪੁੱਤਰ ਨੂੰ ਦਿੱਤਾ ਕਿ ਤੁਸਾਂ ਲੋਹੜੇ ਦੀ ਸ੍ਰੀ ਸਾਹਿਬ ਤੇਗ ਚਲਾਈ ਹੈ। ਇਹ ਖਿਤਾਬ ਹੈ, ਨਾਂ ਹੈ ਤਿਆਗਮੱਲ, ਖਿਤਾਬ ਹੈ ਤੇਗ ਬਹਾਦਰ, ਨੌਵੇਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ, ਜਿਨ੍ਹਾਂ ਦਾ ਦੁਪਹਿਰ ਦੇ ਦੀਵਾਨ ਵਿੱਚ ਆਪਾਂ ਗੁਰ ਇਤਿਹਾਸ ਦੇ ਪੰਨਿਆਂ ਤੋਂ ਢਾਡੀ ਵਾਰ ਦੇ ਰੂਪ ਵਿੱਚ ਇਤਿਹਾਸ ਦਾ ਜ਼ਿਕਰ ਕਰ ਚੁੱਕੇ ਹਾਂ, ਗਾਇਨ ਕਰ ਚੁੱਕੇ ਹਾਂ। ਦੂਜੇ ਪਾਤਸ਼ਾਹ ਸਤਿਗੁਰੂ ਅੰਗਦ ਦੇਵ ਮਹਾਰਾਜ, ਇਹ ਉਹ ਮੁਕਤਸਰ ਤੋਂ ਕੋਟਕਪੂਰੇ ਨੂੰ ਆਈਏ, ਰਸਤੇ ਵਿੱਚ ਬੜਾ ਤਕੜਾ ਪਿੰਡ ਆਉਂਦਾ ਹੈ ਸਰਾਏ ਨਾਗਾ। ਇਹਦੇ ਬਾਰੇ ਆਮ ਇਤਿਹਾਸ ਵਿੱਚ ਵੀ ਜ਼ਿਕਰ ਹੈ, ਕਈ ਵਾਰ ਵਿਚਾਰ ਵੀ ਕਰਦੇ ਆ ਕਿ ਇਹ ਇੱਕ ਨਾਗੇ ਦੀ ਸਰਾਂ ਨਾਗਾ ਸਾਧ ਸੀ। ਬਿਲਕੁਲ ਨਹੀਂ, ਨਾਗਾ ਸਾਧ ਨਹੀਂ, ਇਹ ਮੁਲਤਾਨ ਤੋਂ ਦਿੱਲੀ ਨੂੰ ਜਾਣ ਵਾਲੀ ਸ਼ਾਹੀ ਸੜਕ ਉੱਤੇ ਇੱਕ ਵਸਿਆ ਹੋਇਆ ਪਿੰਡ ਹੈ ਸਰਾਂ। ਜਿਸ ਤਰ੍ਹਾਂ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲੀ ਸੜਕ ਉੱਤੇ ਸਰਾਵਾਂ ਦੇ ਪਿੰਡ ਨਾਂ ਵਸੇ ਹੈ, ਗੰਢੀ ਪਿੰਡ ਸਰਾਂ, ਪੰਜਵਾੜ ਸਰਾਂ, ਇਸ ਤਰ੍ਹਾਂ ਇਹ ਸਰਾਵਾਂ ਬਣਾਈਆਂ ਸੀ। ਨੂਰ ਦੀ ਸਰਾਂ ਇਹ ਪੜਾਅ ਸਨ ਉਹਨਾਂ ਮੁਸਾਫਰਾਂ ਦੇ ਰਾਤ ਰਹਿਣ ਦੇ। ਇਹ ਹੈ ਸਰਾਏ ਨਾਗਾਂ। ਇਹ ਇਲਾਕੇ ਵਿੱਚ, ਮਾਲਵੇ ਦੇ ਇਲਾਕੇ ਚ ਬੜਾ ਤਗੜਾ ਵਪਾਰੀ ਕੇਂਦਰ ਸੀ। ਇੱਥੇ ਹੀਰੇ ਜਵਾਹਰਾਤ ਨਗ ਇਤਿਆਦਕ ਨਗੀਨਿਆਂ ਦਾ ਵਪਾਰ ਹੁੰਦਾ ਸੀ, ਤੇ ਸਰਾਂ ਵਿੱਚ ਆਣ ਕੇ ਵਪਾਰੀ ਠਹਿਰਦੇ ਸਨ। ਇਹਨੂੰ ਤਾਂ ਸਰਾਏ ਨਾਗਾਂ ਆਖਿਆ ਜਾਂਦਾ, ਸਰਾਏ ਨਾਗਾ ਨਹੀਂ, ਕਿਸੇ ਸਾਧ ਦੇ ਨਾਂ ਤੇ ਨਹੀਂ, ਸਰਾਏ ਨਾਗਾਂ। ਬੜਾ ਤਗੜਾ ਅਮੀਰਾਂ ਦਾ ਪਿੰਡ ਸੀ, ਅੱਜ ਵੀ ਉਹ ਅਮੀਰਾਂ ਦਾ ਪਿੰਡ ਹੈ, ਸਾਬਕਾ ਮੁੱਖ ਮੰਤਰੀ ਦਾ ਪਿੰਡ ਹੈ। ਖੈਰ, ਇਸ ਪਿੰਡ ਵਿੱਚ ਮੁਲਤਾਨ ਦੇ ਇਲਾਕੇ ਵਿੱਚ ਆਇਆ ਹੋਇਆ 63 ਖੱਤਰੀ ਗੇਨੂ ਮੱਲ, ਇਹ ਬੜਾ ਤਗੜਾ ਉਸ ਵੇਲੇ ਦਾ ਪਹਿਲਵਾਨ ਸੀ, ਤੇ ਪਠਾਣਾ ਨਾਲ ਪਹਿਲਵਾਨੀ ਦੇ ਮੈਦਾਨ ਵਿੱਚ ਇਹ ਲੜਦਾ ਜਿੱਤ ਗਿਆ। ਇਹਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ, ਇਤਿਹਾਸ ਇਸ ਗੱਲ ਦਾ ਜ਼ਿਕਰ ਕਰਦਾ। ਗੇਨੂ ਮੱਲ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਬਚਾਉਣ ਬਦਲੇ ਅਫਗਾਨਿਸਤਾਨ ਦੇ ਪਠਾਣਾ ਨੂੰ, ਇਹਨੇ ਪਹਿਲਵਾਨਾਂ ਨੂੰ ਢਾਇਆ। ਮੱਲ ਸੀ, ਮੱਲ ਪਹਿਲਵਾਨ ਨੂੰ ਕਿਹਾ ਜਾਂਦਾ। ਇਹ ਫਿਰ ਮੁਲਤਾਨ ਦੇ ਇਲਾਕੇ ਵਿੱਚੋਂ ਸਮੇਤ ਪਰਿਵਾਰ ਮਾਲਵੇ ਦੇ ਇਲਾਕੇ ਵਿੱਚ ਆ ਗਿਆ। ਇਹਨੇ ਸਰਾਏ ਨਗਾਂ ਵਿੱਚ ਆਣ ਕੇ ਆਪਣਾ ਪਰਿਵਾਰ ਦਾ ਨਿਰਵਾਹ ਕਰਨਾ ਸ਼ੁਰੂ ਕੀਤਾ। ਇਹਦਾ ਪੁੱਤਰ ਹੋਇਆ ਫੇਰੂ ਮੱਲ। ਮੱਲ ਇਹਨਾਂ ਦੇ ਖਾਨਦਾਨ ਵਿੱਚ ਪਹਿਲਵਾਨੀ ਦੇ ਨਾਂ ਉੱਤੇ ਇੱਕ ਅੱਲ ਪੈ ਗਈ ਸੀ। ਇਹ 63 ਖੱਤਰੀ ਨੇ। ਫੇਰੂ ਮੱਲ ਬੜਾ ਤਗੜਾ ਵਪਾਰੀ ਸੀ, ਤੇ ਇਸ ਦੇ ਨਾਲ ਨਾਲ ਫਿਰੋਜ਼ ਖਾਨ ਫਿਰੋਜ਼ਪੁਰ ਦੇ ਨਵਾਬ, ਉਸ ਦਾ ਸ਼ਾਹੀ ਇਹ ਖਜ਼ਾਨਚੀ ਵੀ ਹੈ। ਤੇ ਇੱਕ ਵਾਰ ਇਹਦੇ ਖਜ਼ਾਨੇ ਵਿੱਚ ਕੁਝ ਇਹਦੇ ਕੋਲੋਂ ਹੇਰਾ ਫੇਰੀ ਹੋ ਗਈ, ਬੇਈਮਾਨੀ ਨਾਲ ਨਹੀਂ, ਸੁਭਾਵਕ ਵਹੀ ਖਾਤਿਆਂ ਵਿੱਚ ਅੱਖਰਾਂ ਦੀ ਲਿਖਤ ਵਿੱਚ ਫਰਕ ਪੈ ਗਿਆ। ਇਹਨੂੰ ਨਵਾਬ ਨੇ ਕੈਦ ਕਰ ਲਿਆ। ਜਦੋਂ ਦੁਬਾਰਾ ਫੇਰ ਦੂਜੇ ਵਹੀ ਖਾਤਿਆਂ ਦੀ ਫਰੋਲ ਫਰਾਲੀ ਕੀਤੀ ਗਈ, ਹਿਸਾਬ ਕੀਤਾ ਗਿਆ, ਉਹਦੇ ਵਿੱਚ ਫੇਰੂ ਮੱਲ साफ बरी हो गया। पर मन विच ऐसी विचार आई इस इलाके विच नहीं रहना। तख्त मल चौधरी मोके दे इलाके बागा पुराणा दे नेड़े तख्तूपुरा जिथे गुरु गोबिंद सिंह महाराज वे गए, गुरु तेग बहादुर महाराज, गुरु गोबिंद सिंह महाराज भी गए, बहुत तगड़े गुरुद्वारे है उस नगर विच। तख्तूपुरा दे नां उते जाणिया जांदा है। इस इलाके विच आ गया, कुछ समय इत्थे रह के हरीके आ गए। हरीके दरिया सतलुज दे कंढे उते माझे विच आ गए, इत्थे हट्टी पा ली, व्यापार वाहवा चल पिया। इन्हां दे पुत्र लहणा जी दा रिश्ता इत्थे ही संगर पिंड दे अमीर दी पुत्री नाल हो गया, जिन्हां दा नाम माता खीवी जी है। लहणा जी दा विवाह गुरु अंगद देव महाराज जी दे रूप चो पहला इत्थे हरीके होया, बरात हरीकिया तो गई सी। फिर परिवार ने एक गल आखी कि तुसी इत्थे आ जाओ। संगर पिंड दा चौधरी जिदी पंजा भरावां दी धी इको एक पंज भराई भरावां दी भैण है, इनू भराई भी कहा जाता, भराई तो वराई, माता वराई, बड़ी प्रसिद्ध औरत है। इहदा खीवी जी नाल प्यार बड़ा सी, ते इन्हें ही फेरू मल ते लहणा जी नू संगर पिंड ले आंदा। सहुरे परिवार च लहणा जी आ गए, इत्थे फिर हट्टी दा काम शुरू कीता। इथों ही दूजी दुकान का काम खडूर पिंड विच कीता, अज खडूर साहब है, क्योंकि सहुरे परिवार विच रहण दा मन नहीं सी चाहुंदा। दिल विच ख्याल आया सहुरे घर तो थोड़ा जिहा दूर व्यापार करना चाहिए, बड़े तगड़े व्यापारी सन, पर सी देवी दे उपासक। एक जथा लैके वैष्णो देवी की यात्रा करन जम्मू तो अगे पहाड़ा की चोटी चीर के जाते हुंदे सी। एक वार जांदिया जांदिया जथे दे नाल कंसो पैदा हुई, खडूर साहब आया गुरसिख, उहदे कोलों सुनिया वी बाबा नानक जी बड़े महान पुरख ब्रह्म ज्ञानी ने, करतारपुर वसदे है। अपने नाल दे साथियों नू जथे नू कहण लगे तुसी अगे चलो, रावी दरिया पार करन वास्ते पार कीता, अगे तुर लगे ने। कहिंदे मैं इत्थे एक नानक तपा रहिंदा है, उहदे दर्शन करावां। घोड़ी ते चढ़े, वाघ नानक तपे दे घर नू मोड़ ली। ते राह जांदिया एक महापुरख नू पुछण लगे, नानक तपे दे घर नू जाण वाला राह किहड़ा है? नानक दे घर नू जाण वाला राह। उस महान पुरख ने घोड़ी दी वाघ फड़ ली, कहिंदे आओ तुहानू मैं नानक दे घर छड के आउणा है। वाघ फड़ के तुर पए। ते तुरिया जांदिया पुछ रहे ने, पुरखा तेरा नां की है? कहिंदे जी लहणा। कित्थों आया? मैं खडूर तो चल के आया। फिर दोबारा पुछिया, तेरा नां लहणा है? कहिंदे हां जी लहणा है। जिन्हां घोड़ी दी वाघ फड़ी है वह हस के कहिंदे, तू लहणा ते असा देना। वाघ फड़न वाले गुरु नानक देव महाराज खुद सन। एक बार सारी संगत गज के आखो सतनाम। सच्चे पातशाह गुरु नानक देव महाराज जी वाघ फड़ के तुरे आउंदे, ते सुभाविक कहिंदे तू लहणा ते असा देना, वचन हो गए। घर आए कहिंदे घोड़ी ना, घोड़ी नू किले ते बंध दिओ, आ घा दी पंड पई है, घोड़ी नू पा दिओ, सफर करके आए हो, यह जानवर भुखा है, आ खूह है और डोल बधा नाल पानी कढ लो ते पंज शनाना कर लो, जे इशनान करन दा वक्त ते तां वी है। आओ जिहड़ा सामने कमरा ना, आओ उत्थे नानक तपा बैठे होणगे, ते आण के उहनां नू मिल लैणा। इन्नी कह के आरे ला के बाबा नानक जी आप अपने ग्रह विखे थोड़ा जिहा गेड़ा कढ के जिथे निवास स्थान करते सन गुरगद्दी सुभायमान जाबरा जी, जदों आए ना तो दरवाजे विच खलो के वेख के भी ये तो महापुरख मेरी घोड़ी की वाघ फड़ के तुरे आउंदे सी। आवाज दे के कहन लगे, पुरखा मैं तो नानक तपे नू मिलना है। बाबा बुढ़ा जी नेड़े खलोते सन, कहन लगे भाई तैनू नहीं पता, यही बाबा नानक जी ने, यही ने बाबा नानक जी। चरणा ते नमस्कार करके मन विच इना वैराग आ गया, चरणा ते टह पे, शमशम अखां विचों नीर वग तुरिया, प्रेम दा नीर। कहन लगे मेरी घोड़ी दी वाग तुसां फड़ी ते तुसी मैनू अपने घर लिया के दस्या, आ नानक दा घर है? मैं एडा वड्डा हंकारी पुरख मूर्ख, मैं घोड़ी उत्ते चढ़िया आया, ਤੇ ਬਾਬਾ ਨਾਨਕ ਜੀ ਮੇਰੀ ਘੋੜੀ ਦੀ ਵਾਗ ਫੜ ਕੇ ਮੈਨੂੰ ਆਪਣੇ ਘਰ ਲੈ ਕੇ ਆਏ। ਕਹਿਣ ਲੱਗੇ, ਪੁਰਖਾ ਲਹਿਣੇਦਾਰ ਘੋੜੀਆਂ ਤੇ ਚੜ ਕੇ ਆਉਂਦੇ ਐ, ਮਨ ਵਿੱਚ ਕੋਈ ਵਿਚਾਰ ਨਾ ਕਰ, ਤੂੰ ਲਹਿਣਾ ਹੈ। ਲਹਿਣੇਦਾਰ ਘੋੜੀਆਂ ਤੇ ਚੜ ਕੇ ਆਉਂਦੇ ਐ ਤੇ ਦੇਣਦਾਰ ਉਹਨਾਂ ਦੀਆਂ ਘੋੜੀਆਂ ਦੀਆਂ ਵਾਗਾਂ ਫੜਦੇ ਐ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ। ਸੇਵਾ ਚ ਐਸੇ ਜੁਟੇ, 7 ਸਾਲ ਸੇਵਾ ਕੀਤੀ। ਜਥਾ ਆਇਆ, ਕਹਿਣ ਲੱਗੇ ਆਓ ਚੱਲੀਏ ਯਾਤਰਾ ਕਰਨ ਮੰਦਰਾਂ ਦੀ। ਕਹਿਣ ਲੱਗੇ ਜਾਓ, ਹੁਣ ਜਿਹੜੇ ਮੈਂ ਅਸਥਾਨ ਦੀ ਭਾਲ ਕਰਦਾ ਸਾਂ ਤੇ ਦੇਵੀ ਦੇ ਮੰਦਰਾਂ ਦੀ ਯਾਤਰਾ ਕਰਦਾ ਸਾਂ, ਉਹ ਅਸਥਾਨ ਮੈਨੂੰ ਮਿਲ ਗਿਆ। ਮੈਂ ਨਹੀਂ ਹੁਣ ਕਿਤੇ ਵੀ ਜਾਣਾ, ਘਰ ਵੀ ਜਾਣਾ ਛੱਡ ਦਿੱਤਾ। ਘਰ ਵਾਲਿਆਂ ਨੇ, ਮਾਤਾ ਖੀਵੀ ਜੀ ਨੇ ਪਹਿਲੀ ਜ਼ਿੰਦਗੀ ਵਿੱਚ ਬੜਾ ਸੁਨੇਹਾ ਘੱਲਿਆ, ਹੱਟੀ ਦੀ ਕਾਰ ਸੰਭਾਲੋ। ਕਹਿਣ ਲੱਗੇ ਹੁਣ ਪੁੱਤਰ ਹੱਟੀ ਦੀ ਕਾਰ ਕਰਨਗੇ। ਦੋ ਪੁੱਤਰ ਸਨ, ਦਾਤੂ ਜੀ ਤੇ ਦਾਸੂ ਜੀ, ਦਾਤ ਜੀ ਤੇ ਦਾਸ ਜੀ, ਦੋ ਹੀ ਸੁਪੁੱਤਰੀਆਂ ਸਨ, ਅਨੋਖੀ ਜੀ ਤੇ ਅਮਰੋ ਜੀ। 7 ਸਾਲਾਂ ਬਾਅਦ ਸੇਵਾ ਪ੍ਰਵਾਨ ਹੋਈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਗਲਵਕੜੀ ਚ ਲੈ ਕੇ ਆਪਣੇ ਅੰਗ ਨਾਲ ਅੰਗਦ ਦੇਵ ਬਣਾਇਆ, ਗੁਰਗੱਦੀ ਤੇ ਸੁਭਾਇਮਾਨ ਕੀਤਾ। 5 ਪੈਸੇ ਨਾਰੀਅਲ ਅੱਗੇ ਰੱਖ ਕੇ ਰਵਾਇਤ ਅਨੁਸਾਰ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਗੱਦੀ ਦੀ ਦਾਤ ਬਖਸ਼ੀ ਬਾਬਾ ਨਾਨਕ ਜੀ ਨੇ ਆਪਣੀ ਮੌਜੂਦਗੀ ਵਿੱਚ। 1538 ਲਹਿਣਾ ਜੀ ਦੀ ਸੁਪੁੱਤਰੀ, ਉਦੋਂ ਲਹਿਣਾ ਗੁਰਸਿੱਖ ਹੈ, ਬੀਬੀ ਅਮਰੋ ਜੀ ਦਾ ਬਾਸਰ ਕੀ ਕਿੱਲਾ ਭੱਲੇ ਖਾਨਦਾਨ ਦੇ ਖੱਤਰੀਆਂ ਵਿੱਚ, ਇਹ ਰਾਮ ਨਾਰਾਇਣ ਭੱਲੇ ਦੀ ਔਲਾਦ ਹੈ। ਹਰਜੀ ਭੱਲਾ ਤੇ ਹਰਜੀ ਭੱਲੇ ਦਾ ਪੁੱਤਰ ਹੈ ਠਾਕੁਰ ਦਾਸ ਭੱਲਾ। ਰਾਮ ਨਾਰਾਇਣ ਦੇ ਸਵਰਗਵਾਸ ਹੋਣ ਤੋਂ ਬਾਅਦ ਹਰਜੀ ਭੱਲਾ ਉਹਦੇ ਫੁੱਲ ਲੈ ਕੇ ਹਰਿਦੁਆਰ ਗਿਆ, ਮੁੜ ਕੇ ਆਇਆ ਹੀ ਨਹੀਂ, ਉਧਰ ਹੀ ਰਹਿ ਗਿਆ। ਠਾਕੁਰ ਦਾਸ ਭੱਲੇ ਉੱਤੇ ਪਰਿਵਾਰ ਦਾ ਪਾਲਣ ਦਾ ਜ਼ਿੰਮੇਵਾਰੀ ਦਾ ਅਹਿਸਾਸ, ਜ਼ਿੰਮੇਵਾਰੀ ਆ ਗਈ। 4 ਪੁੱਤਰ ਨੇ, ਵੱਡੇ ਅਮਰਦਾਸ, ਛੋਟੇ ਈਸ਼ਰਦਾਸ। ਈਸ਼ਰਦਾਸ ਉਹ ਮਹਾਨ ਪੁਰਖ ਨੇ ਜਿਨ੍ਹਾਂ ਦੇ ਸਪੁੱਤਰ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਦੇ ਵਕਤ ਵਿੱਚ ਆਪਣੇ ਦਸਤੇ ਮੁਬਾਰਕ ਨਾਲ ਲਿਖੀ, ਇਹ ਈਸ਼ਰਦਾਸ ਭੱਲੇ ਜੀ ਦੇ ਪੁੱਤਰ, ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਦੇ ਸਕੇ ਭਤੀਜੇ ਨੇ। ਉਸ ਤੋਂ ਛੋਟਾ ਹੈ ਖੇਮ ਰਾਏ, ਖੇਮ ਰਾਏ ਤੋਂ ਛੋਟਾ ਮਾਨਕ ਚੰਦ, ਮਾਨਕ ਚੰਦ ਦੇ ਪੁੱਤਰ ਨੇ ਭਾਈ ਜੱਸੂ ਜੀ। ਭਾਈ ਜੱਸੂ ਜੀ 1538 ਵਿੱਚ ਬੀਬੀ ਅਮਰੋ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਨਾਲ ਵਿਆਹੇ ਗਏ। 1539 ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਗੱਦੀ ਸੁਭਾਇਮਾਨ ਕਰਕੇ ਆਪ ਸੱਚਖੰਡ ਪਿਆਨਾ ਕੀਤਾ। 2 ਸਾਲ ਵਿਆਹ ਤੋਂ ਬਾਅਦ ਬੀਬੀ ਅਮਰੋ ਜੀ ਸਹੁਰੇ ਘਰ, ਸਾਡੇ ਸਮਾਜਿਕ ਪੁਰਾਤਨ ਰਿਵਾਜ ਸਨ, ਅੱਜ ਕੱਲ੍ਹ ਉਹ ਰਿਵਾਜ ਖਤਮ ਹੋ ਗਏ। ਵਿਆਹ ਤੋਂ ਬਾਅਦ ਧੀਆਂ ਨੂੰ ਸਾਲ ਸਾਲ ਦੋ ਦੋ ਸਾਲ ਸਹੁਰੇ ਘਰ ਨਹੀਂ ਸੀ ਤੋਰਿਆ ਜਾਂਦਾ, ਸਿਰਫ ਵਿਆਹ ਵਾਲੇ ਦਿਨ ਹੀ ਜਾਂਦੀ, ਤੇ ਜਦੋਂ ਸਹੁਰੇ ਘਰ ਤੋਰਿਆ ਜਾਂਦਾ ਸੀ ਉਹਨੂੰ ਕਹਿੰਦੇ ਸੀ ਮੁਕਲਾਵਾ। 2 ਸਾਲ ਬਾਅਦ 1540 ਵਿੱਚ ਬੀਬੀ ਅਮਰੋ ਜੀ, ਉਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰਗੱਦੀ ਸਭਾਇਮਾਨ ਹੋ ਚੁੱਕੇ ਨੇ ਤੇ 1 ਸਾਲ ਬੀਤ ਚੁੱਕਾ ਹੈ, ਜਦੋਂ ਸਹੁਰੇ ਪਰਿਵਾਰ ਉਹਨਾਂ ਨੂੰ ਲੈਣ ਵਾਸਤੇ ਭਾਈ ਸਾਹਿਬ ਭਾਈ ਜੱਸੂ ਜੀ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਮਾਦ ਬੀਬੀ ਅਮਰੋ ਜੀ ਦੇ ਪਤੀ ਪਰਮੇਸ਼ਰ, ਆਪਣੀ ਧਰਮ ਸੁਪਤਨੀ ਬੀਬੀ ਅਮਰੋ ਜੀ ਨੂੰ ਸਹੁਰੇ ਘਰ ਲੈ ਕੇ ਗਏ, ਤੇ ਸਹੁਰੇ ਘਰ ਜਾ ਕੇ ਜੋ ਮਾਤਾ ਖੀਵੀ ਜੀ ਨੇ ਆਪਣੀ ਧੀ ਬੀਬੀ ਅਮਰੋ ਜੀ ਨੂੰ ਬਚਪਨ ਤੋਂ ਲੈ ਕੇ ਸਿੱਖਿਆ ਦਿੱਤੀ ਹੈ, ਮਾਤਾ ਖੀਵੀ ਨੇਕ ਜਨ ਜਿਨ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਖਡੂਰ ਸਾਹਿਬ ਅੱਜ ਵੀ ਖੀਰ ਮਿਲਦੀ ਹੈ ਤੁਹਾਨੂੰ, ਗੁਰੂ ਕੇ ਲੰਗਰ ਵਿੱਚ ਜਾਓ। ਜਿਹੜੀਆਂ ਮਾਈਆਂ ਦੇ ਪੁੱਤਰ ਨਹੀਂ, ਉਹ ਮਾਈਆਂ ਮਾਤਾ ਖੀਵੀ ਜੀ ਦੇ ਲੰਗਰ ਵਿੱਚੋਂ ਵਿਸ਼ੇਸ਼ ਤੌਰ ਤੇ ਜਾ ਕੇ ਖੀਰ ਛੱਕ ਕੇ ਆਉਂਦੀਆਂ ਨੇ ਤੇ ਅਰਦਾਸ ਬੇਨਤੀ ਕਰਕੇ ਆਉਂਦੀਆਂ ਨੇ, ਤੇ ਉਹਨਾਂ ਦੀ ਝੋਲੀ ਪੁੱਤਰ ਨਾਲ ਦਾਤ ਨਾਲ ਭਰਦੀ ਹੈ। ਮਾਤਾ ਖੀਵੀ ਜੀ ਨੇ ਆਪਣੀ ਧੀ ਨੂੰ ਵੀ ਬੜੀ ਸ਼ੁਭ ਸਿੱਖਿਆ ਦਿੱਤੀ, ਜਿਹੜੀ ਸ਼ੁਭ ਸਿੱਖਿਆ ਧੀ ਨੂੰ ਦਿੱਤੀ ਬੀਬੀ ਅਮਰੋ ਜੀ ਨੂੰ, ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਨੂੰ ਦਿੱਤੀ, ਇਹ ਪਤਿਓਰਾ ਸਾਹਿਬ ਲਖਦੇ ਹੈ। ਸਹੁਰਾ ਸਾਹਿਬ ਦੇ ਵੱਡੇ ਭਰਾਤਾ ਅਮਰਦਾਸ, ਸਾਂਝੀ ਕੰਧ ਹੈ ਤੇ ਨਾਲ 2 ਛੱਤਾਂ ਮਕਾਨ ਚਬਾਰਾ ਹੈ, ਉਹਦੇ ਵਿੱਚ ਸੁੱਤੇ ਨੇ। ਅੰਮ੍ਰਿਤ ਵੇਲਾ ਹੈ, ਬੀਬੀ ਅਮਰੋ ਜੀ ਉੱਠੇ ਨੇ, ਬੁੱਕਰ ਭਾਰੀ ਦਿੱਤੀ ਹੈ, ਸਾਰੇ ਵਿਹੜੇ ਨੂੰ ਸੁੰਭਰਿਆ, ਇਸ਼ਨਾਨ ਕੀਤਾ ਹੈ। ਇਸ਼ਨਾਨ ਕਰਨ ਤੋਂ ਬਾਅਦ ਫਿਰ ਰਾਤ ਦਾ ਜਮਾ ਕੇ ਰੱਖਿਆ ਸਵਾਸ਼, ਉਹ ਦਹੀਂ ਬਣ ਚੁੱਕਾ ਦੁੱਧ, ਉਹਨੂੰ ਬਰਤਨ ਵਿੱਚ ਚਾਟੀ ਵਿੱਚ ਪਾ ਕੇ ਮਧਾਣੀ ਪੀੜੇ ਉੱਤੇ ਬਹਿ ਕੇ ਫਿਰ ਦੁੱਧ ਰਿੜਕਣ ਲੱਗ ਪਈ। ਪੰਜਾਬਣ ਜੱਟੀ, ਪੰਜਾਬਣ ਮਾਂ, ਬੀਬੀ ਅਮਰੋ ਜੀ ਦੁੱਧ ਰਿੜਕਦੀ ਹੈ ਤੇ ਦੁੱਧ ਰਿੜਕਦੀਆਂ ਸਿਆਣੀਆਂ ਮਾਈਆਂ ਜਾਣਦੀਆਂ ਨੇ ਮੇਰੀਆਂ ਸਤਿਕਾਰਯੋਗ ਵੱਡੀਆਂ ਭੈਣਾਂ, ਜਦੋਂ ਸਹੁਰੇ ਪਰਿਵਾਰ ਜਾਂ ਪੇਕੇ ਘਰ ਵਿੱਚ ਦੁੱਧ ਬਹੁਤ ਹੋਵੇ, ਅੱਜ ਕੱਲ੍ਹ ਤਾਂ ਦੁੱਧ ਹੀ ਲੈ ਜਾਂਦਾ ਨਾ, ਦੁੱਧ ਜਮਾਇਆ ਜਾਂਦਾ, ਜਦੋਂ ਦਹੀਂ ਬਣਦਾ ਅੰਮ੍ਰਿਤ ਵੇਲੇ ਉਹਨੂੰ ਫਿਰ ਚਾਟੀ ਵਿੱਚ ਪਾ ਕੇ ਰੇੜਕਾ ਸ਼ੁਰੂ ਕਰ ਦਿੱਤਾ, ਰਿੜਕਦੀਆਂ ਹੋਈਆਂ ਦੁੱਧ ਨਾਲ ਗੁਰੂ ਕੀ ਬਾਣੀ ਦਾ ਜਾਪ ਸ਼ੁਰੂ ਕਰਦੀਆਂ। ਇਹ ਬੀਬੀ ਅਮਰੋ ਜੀ ਨੂੰ ਮਾਤਾ ਖੀਵੀ ਜੀ ਨੇ ਸਿੱਖਿਆ ਦਿੱਤੀ ਸੀ, ਅੰਮ੍ਰਿਤ ਵੇਲਾ ਹੈ, ਬੀਬੀ ਅਮਰੋ ਜੀ ਨੇ ਦੁੱਧ ਰਿੜਕਣਾ ਸ਼ੁਰੂ ਕੀਤਾ ਹੈ ਤੇ ਨਾਲ ਗੁਰੂ ਕੀ ਬਾਣੀ ਦਾ ਜਾਪ ਸ਼ੁਰੂ ਹੋ ਗਿਆ। ਸੁਣੀਏ ਜਰਾ ਵਲਟੋਏ ਦਾ ਢਾਡੀ ਜਥਾ ਇਹੋ ਕਹਿ ਰਿਹਾ।
ਮੇਰੇ ਅਮਰਦਾਸ ਜੀ ਕਲ ਚ ਬੈਸਣ ਸੁੱਤੇ ਜੀ, ਸੁੱਤਿਆਂ ਪਿਆਸੀ ਜਾਗ ਸੀ ਆ ਗਈ ਰਾਤ ਅੱਧੀਆਂ ਉੱਤੇ ਜੀ, ਸੁਰਕਨਾ ਵਿੱਚ ਪੈ ਗਈ ਤਰਕ ਜਿੰਦ ਨਮਾਣੀ, ਬੀਬੀ ਅਮਰੋ ਦੁੱਧ ਨੂੰ ਰਿੜਕੇ ਨਾਲੇ ਪੜਦੀ ਬਾਣੀ, ਬੀਬੀ ਅਮਰੋ ਦੁੱਧ ਨੂੰ ਰਿੜਕੇ ਨਾਲੇ ਪੜਦੀ ਬਾਣੀ। ਬਹੁਤ ਸੀ ਵੱਡਾ ਚੜ ਸਕੇ ਸਨ ਭਾਈ ਕੀ ਸਕੇ ਤੈਨੂੰ ਸੀ ਲੱਗਦੀ ਭਤੀਜੇ ਨਾਲ ਵੀ ਆਈ, ਜਪਜੀ ਸਾਹਿਬ ਸੀ ਯਾਦ ਜਬਾਨੀ ਐਸੀ ਬੜੀ ਸਿਆਣੀ, ਬੀਬੀ ਅੰਬਰੋ ਦੁੱਧ ਨੂੰ ਰਿੜਕੇ ਨਾਲੇ ਪੜਦੀ ਬਾਣੀ, ਬੀਬੀ ਅੰਬਰੋ ਦੁੱਧ ਨੂੰ ਰਿੜਕੇ ਨਾਲੇ ਪੜਦੀ ਬਾਣੀ। ਕਿਹੜੀ ਥਾਂ ਤੋਂ ਸਿੱਖੀ, ਬਾਪ ਮੇਰਾ ਤਾਂ ਰੋਜ਼ ਪੜਦਾ ਬਾਬੇ ਨਾਨਕ ਲਿਖੀ, ਬਾਣੀ ਮੈਨੂੰ ਕੰਠ ਕਰਾਈ ਹੈ ਸੀ ਉਮਰ ਅਣਜਾਣੀ, ਬੀਬੀ ਅੰਬਰੋ ਦੁੱਧ ਨੂੰ ਰਿੜਕੇ ਨਾਲੇ ਪੜਦੀ ਬਾਣੀ, ਬੀਬੀ ਅੰਬਰੋ ਦੁੱਧ ਨੂੰ ਰਿੜਕੇ ਨਾਲੇ ਪੜਦੀ ਬਾਣੀ। ਨੂੰ ਨਹੀਂ ਜਗਾਉਂਦੀ ਤੜਕੇ ਬੋਕਰ ਫੇਰੇ, ਘਰ ਦੀ ਬਹੁਤ ਸਫਾਈ ਰੱਖਦੀ ਹੈ ਸੀ ਖਿਆਲ ਉਚੇਰੇ, ਪਤਨੀ ਪਰਮੇਸ਼ਰ ਸਮਝੇ ਹੋ ਕੇ ਰਹੇ ਨਤਾਣੀ, ਬੀਬੀ ਅੰਬਰੋ ਦੁੱਧ ਨੂੰ ਰਿੜਕੇ ਨਾਲੇ ਪੜਦੀ ਬਾਣੀ, ਬੀਬੀ ਅੰਬਰੋ ਦੁੱਧ ਨੂੰ ਰਿੜਕੇ ਨਾਲੇ ਪੜਦੀ ਬਾਣੀ। Thank you. ਆ ਗਈ ਕਿਸਮਤ ਸਾਡੀ ਚੜ ਗਈ ਵਪਾਰ ਵਿੱਚ ਵੀ ਵਾਧਾ ਹੋ ਗਿਆ ਮਾਇਆ ਘਰ ਵਿੱਚ ਵੜ ਗਈ
ਦੁੱਧਈ ਦੀ ਤੋਟ ਨ ਰਹਿ ਗਈ ਖੜਕੇ ਨੇ ਤੁਮਦਾਣੀ ਬੀਬੀ ਅੰਬਰੋ ਦੁੱਧ ਨੂੰ ਰਿੜਕੇ ਨਾਲੇ ਪੜਦੀ ਬਾਣੀ ਬੀਬੀ ਅੰਬਰੋ ਦੁੱਧ ਨੂੰ ਰਿੜਕੇ ਨਾਲੇ ਪੜਦੀ ਬਾਣੀ
ਸਾਲ ਦੀ ਉਮਰ ਸਿਪਾਵੇ ਰੱਬ ਸੁਹਾਵਣ ਮੇਲੇ ਅੰਗਦ ਗੁਰ ਦੇ ਪਾਸ ਜਾਣਗੇ ਬਨ ਗ ਬੱਕੇ ਚੇਲੇ
ਗੁਰਮੁਖ ਸਿੰਘਾ ਚੰਨ ਚੰਗਿਆਲ ਕਹਿ ਗਏ ਜਸ ਕਹਾਣੀ ਗੁਰਮੁਖ ਸਿੰਘਾ ਚੰਨ ਚੰਗਿਆਲ ਕਹਿ ਗਏ ਜਸ ਕਹਾਣੀ ਬੀਬੀ ਅੰਬਰੋ ਦੁੱਧ ਨੂੰ ਰਿੜਕੇ ਨਾਲੇ ਪੜਦੀ ਬਾਣੀ ਬੀਬੀ ਅੰਬਰੋ ਦੁੱਧ ਨੂੰ ਰਿੜਕੇ ਨਾਲੇ ਪੜਦੀ ਬਾਣੀ
ਚੁਬਾਰੇ ਵਿੱਚ ਸੁੱਤੇ ਅਮਰਦਾਸ ਕੇਵਲ ਇੱਕ ਮਨੁੱਖ ਹੈ ਤੇ ਕੰਨੀ ਆਵਾਜ਼ ਪਈ ਗੁਰੂ ਕੀ ਬਾਣੀ ਦੀ ਜਿਹੜਾ ਸ਼ਬਦ ਸ਼ੁਰੂ ਕੀਤਾ ਬੀਬੀ ਅੰਬਰੋ ਜੀ ਨੇ ਮਿੱਠੀ ਸਵਰ ਵਿੱਚ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਇਸ ਪੰਕਤੀ ਨੂੰ ਜਦੋਂ ਬੜੇ ਗੌਰ ਨਾਲ ਸੁਣਿਆ ਨਾ ਉਬੜਵਾਏ ਉੱਠ ਕੇ ਬਹਿ ਗਏ ਇੰਨੇ ਸੂਰਜ ਚੜ੍ਹਨ ਇੰਨੇ ਚੰਦਰਮਾ ਚੜ੍ਹਨ ਇੰਨਾ ਚਾਨਣ ਹੋਵੇ ਤੇ ਗੁਰੂ ਤੋਂ ਬਿਨਾਂ ਫਿਰ ਵੀ ਅੰਧੇਰਾ ਉੱਤਰ ਕੇ ਚੁਬਾਰੇ ਵਿੱਚੋਂ ਆਹਿਸਤਾ ਆਹਿਸਤਾ ਪੌੜੀਆਂ ਚਾਰ ਭਰਾ ਸਨ ਅਮਰਦਾਸ ਈਸ਼ਰਦਾਸ ਖੇਮ ਰਾਏ ਮਾਣਕ ਚੰਦ ਤੇ ਚੌਂ ਦੇ ਹੀ ਚਾਰ ਘਰ ਨੇ ਤੇ ਵਿੱਚ ਵੰਡ ਪਾਈ ਹੋਈ ਹੈ ਘਰਾਂ ਦੇ ਕੰਧਾਂ ਨੇ ਮਾਣਕ ਚੰਦ ਨਾਲ ਅਮਰਦਾਸ ਦੇ ਘਰ ਨਾਲ ਇਹ ਸਾਂਝੀ ਕੰਧ ਹੈ ਕੰਧ ਦੇ ਕੋਲ ਆਣ ਕੇ ਖਲੋ ਗਏ ਬੀਬੀ ਜੀ ਗੁਰੂ ਕੀ ਬਾਣੀ ਪੜ੍ਹਦੇ ਬੜੀ ਸੁਰ ਚ ਮਿੱਠੀ ਸੁਰ ਚ ਬਾਣੀ ਪੜ੍ਹਦਿਆਂ ਰਸ ਪ੍ਰਾਪਤ ਹੋ ਰਿਹਾ ਵੇਖਿਆ ਛੋਟੀ ਭਰਜਾਈ ਮਾਨਕ ਚੰਦ ਦੀ ਧਰਮ ਸਪਤਨੀ ਬੀਬੀ ਅਮਰੋ ਜੀ ਦੀ ਸੱਸ ਤਰੀਖ ਵਿੱਚ ਨਾਂ ਆਇਆ ਹੈ ਬੀਬੀ ਭਾਗ ਦੇਵੀ ਤੇ ਜ਼ਿਕਰ ਆਉਂਦਾ ਇਤਿਹਾਸ ਵਿੱਚ ਭਾਬੀ ਭਾਗਾਂ ਇਹ ਭਾਬੀ ਸ਼ਬਦ ਸਾਡਾ ਪੇਂਡੂ ਲਹਿਜੇ ਦਾ ਹੈ ਬੜੇ ਪਿਆਰ ਵਾਲਾ ਹੈ ਨੇੜੇ ਆਣ ਕੇ ਕੰਧ ਦੇ ਕੋਲ ਆਣ ਕੇ ਕਹਿਣ ਲੱਗੇ ਭਾਈ ਜੀ ਜੇਠ ਹੈ ਨਾ ਭਾਈ ਜੀ ਕੌੜੇ ਨਾਲ ਲੱਗ ਕੇ ਖਲੋਤੇ ਹੋ ਦਿਨ ਚੜ੍ਹ ਆਇਆ ਹੈ ਲੋਕ ਵੇਖ ਕੇ ਕੀ ਕਹਿਣਗੇ ਆ ਸੱਜ ਵਿਆਹੀ ਧੀ ਨੂੰ ਆਈ ਹੈ ਉਹ ਬਾਣੀ ਪੜ੍ਹਦੀ ਹੈ ਤੇ ਨਾ ਉਹ ਕੁਝ ਗਾ ਰਹੀ ਹੈ ਤੇ ਨਾਲੇ ਉਹ ਦੁੱਧ ਰਿੜਕਦੀ ਹੈ ਤੁਸੀਂ ਕੌੜੇ ਨਾਲ ਲੱਗ ਕੇ ਖਲੋਤੇ ਹੋ ਲੋਕੀ ਵੇਖ ਕੇ ਕੀ ਆਖਣਗੇ ਘਰ ਆ ਜਾਓ ਦਰਵਾਜ਼ਾ ਖੋਲ ਦਿੱਤਾ ਘਰ ਆਏ ਮੰਜਾ ਡਾਹ ਦਿੱਤਾ ਬਹਿਣ ਲੱਗੇ ਬੀਬੀ ਜੀ ਨੇ ਵੇਖਿਆ ਪਤਿਓਰਾ ਸਾਹਿਬ ਆਏ ਹੈ ਲੱਜਿਆ ਆ ਗਈ ਸ਼ਰਮ ਆ ਗਈ ਚੁੱਪ ਕਰ ਗਏ ਕਹਿਣ ਲੱਗੇ ਧੀਏ ਕੀ ਪੜ੍ਹਦੇ ਹੋ ਪੜ੍ਹੋ ਜੋ ਕੁਝ ਪੜ੍ਹਦੇ ਹੋ ਨਾ ਉਹ ਸੁਣ ਕੇ ਮੇਰੇ ਮਨ ਨੂੰ ਸ਼ਾਂਤੀ ਆਉਂਦੀ ਹੈ ਸਕੂਨ ਆਉਂਦਾ ਹੈ ਬੀਬੀ ਜੀ ਫਿਰ ਬਾਣੀ ਪੜ੍ਹਨ ਲੱਗੇ ਕੁਝ ਪਲ ਸੁਣਦੇ ਰਹੇ ਕਹਿਣ ਲੱਗੇ ਧੀਏ ਇਹ ਕਿਹਦੀ ਬਾਣੀ ਹੈ ਕਿਹਦੀ ਰਚਨਾ ਹੈ ਬੀਬੀ ਜੀ ਨੇ ਬੜੀ ਨਿਮਰਤਾ ਨਾਲ ਆਖਿਆ ਇਹ ਪਿਤਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਚਨਾ ਹੈ ਕਹਿਣ ਲੱਗੇ ਧੀਏ ਮੇਰੇ ਦਿਲ ਨੂੰ ਸ਼ਾਂਤੀ ਆਈ ਹੈ ਆ ਜਿਹੜੇ ਸ਼ਬਦ ਤੂੰ ਪੜ੍ਹੇ ਹੈ ਇਹ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਪਿਛਲੇ ਦਿਨ ਹੀ ਇੱਕ ਸੰਤ ਮਹਾਤਮਾ ਆ ਗਿਆ ਮੈਂ ਬੜੀ ਸੇਵਾ ਕੀਤੀ ਉਹਦੀ ਰਾਤ ਮੇਰੇ ਕੋਲ ਇਸੇ ਚੁਬਾਰੇ ਵਿੱਚ ਰਿਹਾ ਪ੍ਰਸ਼ਾਦਾ ਪਾਣੀ ਛਕਾਇਆ ਦਿਨੇ ਤੁਰ ਲੱਗਾ ਪ੍ਰਸ਼ਾਦਾ ਛਕਾਇਆ ਦਿਨੇ ਰਵਾਨਗੀ ਵੇਲੇ ਤੇ ਉਹ ਪੁੱਛਦਾ ਪੁਰਖਾ ਬੜੀਆਂ ਗਿਆਨ ਦੀਆਂ ਗੱਲਾਂ ਕਰਦੇ ਹੋ ਬੜੇ ਮਿੱਠੇ ਬੋਲੇ ਹੋ ਤੁਹਾਡੇ ਸਾਰੀ ਰਾਤ ਆਨੰਦ ਵਿੱਚ ਲੰਘੀ ਹੈ ਪੁਰਖਾ ਤੁਹਾਡਾ ਗੁਰੂ ਕਿਹੜਾ ਹੈ, ਇਹ ਗੁਰਧਾਰਨਾ ਕਿਹਦੇ ਕੋਲੋਂ ਲਈ ਹੈ? ਆ ਮਿੱਠੇ ਸ਼ਬਦਾਂ ਦੀ ਜਿਹੜੀ ਭਾਸ਼ਾ ਤੁਸੀਂ ਵਰਤੀ ਹੈ, ਹੱਥ ਜੋੜ ਕੇ ਕਹਿਣ ਲੱਗੇ ਮੈਂ ਤੇ ਅਜੇ ਗੁਰੂ ਧਾਰਿਆ ਹੀ ਨਹੀਂ। ਗੁਰੂ ਧਾਰਨ ਦਾ ਦਿਲ ਵਿੱਚ ਖਿਆਲ ਜ਼ਰੂਰ ਹੈ, ਪਰ ਮੈਨੂੰ ਅਜੇ ਗੁਰੂ ਲੱਭਾ ਹੀ ਨਹੀਂ, ਗੁਰੂ ਧਾਰਿਆ ਹੀ ਨਹੀਂ। ਕਹਿਣ ਲੱਗੇ ਤੁਸਾਂ ਆਖਿਆ ਮੈਂ 20 ਵਾਰ ਹਰਿਦੁਆਰ ਗਿਆ, ਯਾਤਰਾ ਕੀਤੀ ਹੈ, 20 ਸਾਲ ਹੋ ਗਏ ਨੇ ਜਾਂਦਿਆਂ, ਸਾਲ ਬਾਅਦ ਜਾਈਦਾ, ਅਜੇ ਤੱਕ ਨਿਗੁਰੇ ਫਿਰਦੇ ਹੋ? ਮੇਰਾ ਜਨਮ, ਮੇਰੀ ਭਗਤੀ ਭ੍ਰਿਸ਼ਟ ਹੋ ਗਈ, ਮੈਂ ਨੁਗੁਰੇ ਦੇ ਹੱਥ ਦਾ ਪ੍ਰਸ਼ਾਦਾ ਛਕਿਆ, ਮੈਂ ਨੁਗੁਰੇ ਦੇ ਕੋਲ ਸਾਰੀ ਰਾਤ ਬੈਠਾ ਰਿਹਾ, ਮੈਂ ਨੁਗੁਰੇ ਨਾਲ ਗੱਲਾਂ ਕੀਤੀਆਂ, ਨੁਗੁਰੇ ਦੇ ਘਰ ਵਿੱਚ ਰਿਹਾ, ਉਹ ਮੇਰਾ ਤੇ ਤਪੱਸਿਆ ਬੰਦਗੀ ਵਾਲਾ ਸਾਰਾ ਹੀ ਇਹ ਨਿਸਫਲ ਚਲਾ ਗਿਆ। ਬੁੜ ਬੁੜ ਕਰਦਾ ਉਹ ਸਾਧ ਪੌੜੀਆਂ ਉਤਰ ਗਿਆ। ਮਨ ਵਿੱਚ ਖਿਆਲ ਆ ਗਿਆ ਗੁਰੂ ਧਾਰ ਲੈਣਾ ਚਾਹੀਦਾ ਹੈ, ਤੇ ਉਹਨਾਂ ਦਿਨਾਂ ਵਿੱਚ ਇਹ ਦਿਲੀ ਦਿਮਾਗ ਵਿੱਚ ਵਿਚਾਰ ਹੈ ਤੇ ਬੀਬੀ ਜੀ ਬਾਣੀ ਪੜ੍ਹਦੇ ਆ, ਜੇ 100 ਚੰਦਾ ਉਗਵਾ ਹੈ ਸੂਰਜ ਚੜ੍ਹੇ 1000, ਇਹ ਤੇ ਚਾਨਣ ਹੁੰਦੇ ਆ ਗੁਰਬਿਨ ਘੋਰਨ ਦਾ, ਤੇ ਗੁਰੂ ਤੋਂ ਬਿਨਾਂ ਤੇ ਚਾਨਣ ਹੀ ਨਹੀਂ। ਪੁੱਛਣ ਲੱਗੇ ਧੀਏ ਗੁਰੂ ਨਾਨਕ ਕਿੱਥੇ ਨੇ, ਮੈਨੂੰ ਉਹਨਾਂ ਕੋਲ ਛੱਡਿਆ। ਬੀਬੀ ਅਮਰੋ ਜੀ ਕਹਿਣ ਲੱਗੇ ਪਿਤਾ ਜੀ ਸਹੁਰਾ ਨੇ, ਪਤਿਹੋਰਾ ਸਹੁਰਾ ਸਾਹਿਬ ਦੇ ਵੱਡੇ ਭਰਾਤਾ ਨੇ, ਪਿਤਾ ਜੀ ਉਹ ਤੇ ਸੱਚਖੰਡ ਚਲੇ ਗਏ ਨੇ, ਸਾਲ ਹੋ ਗਿਆ ਉਹਨਾਂ ਨੂੰ। ਮਨ ਵਿੱਚ ਫੈਸਲਾ ਕੀਤਾ ਮੈਂ ਗੁਰੂ ਨਾਨਕ ਨੂੰ ਗੁਰੂ ਧਾਰਨਾ ਹੈ, ਪਰ ਗੁਰੂ ਨਾਨਕ ਤੇ ਇਸ ਦੁਨੀਆਂ ਵਿੱਚ ਹੀ ਨਹੀਂ। ਇਹ ਅਮਰਦਾਸ ਤੇਰੇ ਭਾਗ ਹੀ ਫੁੱਟ ਗਏ, ਆਪਣੇ ਦਿਲ ਵਿੱਚ ਖਿਆਲ ਕਰਦੇ। ਮਨ ਵਿੱਚ ਉਦਾਸੀ ਆ ਗਈ, ਕਹਿਣ ਲੱਗੇ ਪਿਤਾ ਜੀ ਉਦਾਸ ਨਾ ਹੋਇਓ, ਉਹਨਾਂ ਨੇ ਸੱਚਖੰਡ ਜਾਣ ਲੱਗਿਆਂ ਤੁਹਾਡੇ ਕੁੜਮ ਚੰਦ ਮੇਰੇ ਪਿਤਾ ਜੀ ਨੂੰ ਗੁਰਗੱਦੀ ਦੀ ਸੇਵਾ ਦਿੱਤੀ ਹੈ, ਤੇ 1 ਸਾਲ ਹੋ ਗਿਆ, ਹੁਣ 2 ਸਾਲ ਹੋ ਗਏ ਸੀ ਬੀਬੀ ਜੀ ਦੇ ਵਿਆਹ ਨੂੰ, ਬਰਾਤ ਵੀ ਗਏ ਨੇ ਖਡੂਰ ਸਾਹਿਬ, ਪਰ ਉਦੋਂ ਲਹਿਣਾ ਜੀ ਕੇਵਲ 1 ਗੁਰਸਿੱਖ ਨੇ। ਲਹਿਣਾ ਜੀ ਨੇ ਉਦੋਂ ਇਹ ਨਹੀਂ ਦਰਸਾਇਆ ਕਿ ਮੈਂ ਬਾਬੇ ਨਾਨਕ ਦਾ ਸੇਵਾਦਾਰ ਹਾਂ, ਪਰ ਜਦੋਂ ਬੀਬੀ ਅਮਰੋ ਜੀ ਸਹੁਰੇ ਪਰਿਵਾਰ ਵਿੱਚ ਆਏ, 1 ਸਾਲ ਹੋ ਚੁੱਕਾ ਸੀ ਪਿਤਾ ਜੀ ਨੂੰ ਗੁਰਗੱਦੀ ਦੀ ਦਾਤ ਸੰਭਾਲੀ, ਕਹਿਣ ਲੱਗੇ ਮੇਰੇ ਪਿਤਾ ਜੀ ਨੂੰ ਗੁਰਗੱਦੀ ਦੀ ਸੇਵਾ ਦੇ ਗਏ। ਅਮਰਦਾਸ ਕਹਿਣ ਲੱਗੇ ਬੱਚੀ ਮੇਰੀ 1 ਬੇਨਤੀ ਮੰਨ, ਹੁਣ ਤਰਲਾ ਕਰਦੇ ਆਪਣੀ ਭਤੀਜਿਓ ਨੂੰ, ਬੱਚੀ ਨੂੰ ਤੇ ਨਾਲੇ ਪਰਿਵਾਰ ਨੂੰ ਸਾਰੇ ਨੂੰ ਬਿਠਾ ਕੇ ਅਮਰਦਾਸ ਕੀ ਕਹਿ ਰਹੇ ਨੇ ਸੁਣੀਏ ਜਰਾ। ਉਸ ਵੇਲੇ ਦਾ ਨਕਸ਼ਾ ਵਲਟੋਏ ਦਾ ਢਾਡੀ ਜਥਾ ਇਉਂ ਵੇਲੇ ਕਰ
ਅਮਰਦਾਸ ਨੇ ਆਖਿਆ ਸੁਣੀ ਬੱਚੀ, ਅਮਰਦਾਸ ਨੇ ਆਖਿਆ ਸੁਣੀ ਬੱਚੀ, ਹਰ ਪੇਕਿਆਂ ਦੇ ਜਦੋਂ ਜਾਵਣਾ ਏ, ਗੁਰੂ ਦਾ ਦਰਸ਼ਨ ਪਾਵਣਾ ਏ।
सेवादार मैं उसका बन जाना सेवादार मैं उसका बन जाना असर नू नहीं भलावना
वावना है
ਜੋ ਚਿਰਾਂ ਤੋਂ ਰੋਗ ਲੱਗਾ ਹੁਣ ਸਿੰਘਾਂ ਜੋ ਚਿਰਾਂ ਤੋਂ ਰੋਗ ਲੱਗਾ ਵੇਦਿਆ ਇਸ ਹੱਟ ਜਾਵਣਾ ਏ ਵੇਦਿਆ ਇਸ ਹੱਟ ਜਾਵਣਾ ਏ
ਦੋ ਵਾਕਿਆਤ ਜ਼ਿੰਦਗੀ ਵਿੱਚ ਅਜਿਹੇ ਹੋਏ ਅਮਰਦਾਸ ਜੀ ਦੇ ਇਹ ਪਹਿਲੇ ਕੇਵਲ ਇੱਕ ਮਨੁੱਖ ਦੇ ਰੂਪ ਵਿੱਚ ਹਰਿਦੁਆਰ ਨੂੰ ਜਾਂਦੇ ਹੈ ਘੋੜੀ ਕੋਲ ਸੀ ਉਹਦੇ ਤੇ ਸੌਦਾ ਲੱਦ ਕੇ ਚੰਗੀਆਂ ਦੁਕਾਨਾਂ ਵਾਲਿਆਂ ਕੋਲੋਂ ਖਰੀਦ ਕੇ ਪਿੰਡਾਂ ਵਿੱਚ ਫੇਰੀ ਲਾਉਂਦੇ ਹੁੰਦੇ ਸੀ ਸੌਦਾ ਵੇਚ ਕੇ ਆਉਂਦੇ ਹੁੰਦੇ ਸੀ ਭੱਲੇ ਖੱਤਰੀਆਂ ਦਾ ਖਾਨਦਾਨ ਹੈ ਹਨੂੰਮਾਨਗੜ੍ਹ ਤੋਂ ਉੱਠ ਕੇ ਆਇਆ ਸੀ ਇਹ ਰਾਜਸਥਾਨ ਦੇ ਇਲਾਕੇ ਚੋਂ ਆਏ ਖੈਰ ਘੋੜੀ ਤੇ ਹੀ ਹਰਿਦੁਆਰ ਜਾਂਦੇ 20 ਸਾਲ ਲਗਾਤਾਰ 20 ਵਾਰ ਗਏ ਇੱਕ ਵਾਰ ਹਰਿਦੁਆਰ ਵੱਲੋਂ ਵਾਪਸ ਆਉਂਦਿਆਂ ਇੱਕ ਦਰਖਤ ਦੀ ਛਾਂ ਤੇ ਆਸਰਾ ਤੱਕ ਕੇ ਉਸਦਾ ਘੋੜੀ ਬੱਧੀ ਉਹਨੂੰ ਪੱਠੇ ਪਾਏ ਆਪ ਆਰਾਮ ਕਰਨ ਲੱਗੇ ਸੱਜਾ ਚਰਨ ਖੱਬੇ ਗੋਡੇ ਉੱਤੇ ਰੱਖ ਲਿਆ ਇੱਕ ਸਿਆਣਾ ਪੰਡਿਤ ਮਹਾਂਪੁਰਖ ਸੀ ਪਾਰਖੂ ਸੀ ਉਹ ਸੁਭਾਵਕ ਉਹ ਵੀ ਰੁੱਖ ਦੀ ਠੰਡੀ ਛਾਂ ਦਾ ਆਸਰਾ ਤੱਕ ਕੇ ਆ ਗਿਆ ਤੇ ਉਹਨੇ ਵੇਖਿਆ ਇਹ ਪੁਰਖ ਜਿਹੜਾ ਸੁੱਤਾ ਪਿਆ ਹੈ ਇਹ ਤੇ ਕੋਈ ਮਹਾਂਬਲੀ ਅਵਤਾਰ ਹੈ ਮਹਾਤਮਾ ਹੈ ਵੇਖ ਕੇ ਬੜੇ ਗੌਹ ਨਾਲ ਕੋਲ ਬਹਿ ਗਏ ਜਦੋਂ ਜਾਗ ਆਈ ਨਾ ਉਸ ਪੰਡਿਤ ਨੇ ਬੜੀ ਨਿਮਰਤਾ ਨਾਲ ਆਖਿਆ ਮਹਾਂਪੁਰਖੋ ਕਿੱਥੋਂ ਆਏ ਹੋ ਅਚਾਨਕ ਆਪਣੇ ਆਪ ਨੂੰ ਇੰਨੇ ਸਤਿਕਾਰ ਵਾਲੇ ਸ਼ਬਦਾਂ ਨਾਲ ਜੇ ਕਿਸੇ ਨੇ ਸੰਬੋਧਨ ਕੀਤਾ ਹੈਰਾਨ ਹੋ ਗਏ ਕਹਿਣ ਲੱਗੇ ਮੈਨੂੰ ਆਖਿਆ ਜੇ ਮੈਂ ਤੇ ਇੱਕ ਪੁਰਖ ਆ ਮਹਾਂਪੁਰਖ ਨਹੀਂ ਕਹਿਣ ਲੱਗੇ ਨਹੀਂ ਤੁਸੀਂ ਬੜੇ ਵੱਡੇ ਤਪੱਸਵੀ ਮਹਾਨ ਪੁਰਖ ਹੋ ਤੁਸੀਂ ਤੇ ਪੂਜੇ ਜਾਓਗੇ ਕਹਿਣ ਲੱਗੇ ਪੰਡਿਤ ਜੀ ਕੋਈ ਦਾਨ ਦਕਸ਼ਣਾ ਲੈਣੀ ਹੈ ਇੰਨੀਆਂ ਗੱਲਾਂ ਕਰਦੇ ਹੋ ਮੈਨੂੰ ਇੰਨੀ ਵਡਿਆਈ ਦੇ ਰਹੇ ਹੋ ਕੋਈ ਦਾਨ ਦਕਸ਼ਣਾ ਲੈਣੀ ਹੈ ਦੱਸੋ ਕੀ ਚਾਹੀਦਾ ਕਹਿਣ ਲੱਗੇ ਨਹੀਂ ਚਾਹੀਦਾ ਕੁਝ ਨਹੀਂ ਮੈਂ ਤੇ ਤੁਹਾਡੇ ਚਰਨ ਵਿੱਚ ਤੁਹਾਡੇ ਸੱਜੇ ਪੈਰ ਵਿੱਚ ਪਦਮ ਵੇਖਿਆ ਤੇ ਇਹ ਅਵਤਾਰੀ ਪੁਰਖਾਂ ਦੇ ਪੈਰਾਂ ਵਿੱਚ ਹੁੰਦਾ ਜੀ ਮੈਂ ਇੱਕ ਦਿਨ ਬਿਨੇ ਕੀਤਾ ਸੀ ਕ੍ਰਿਸ਼ਨ ਦੀ ਔਲਾਦ ਯਾਦਵਾਂ ਨੇ ਸ਼ਰਾਬ ਪੀਤੀ ਉਹ ਪ੍ਰਾਮ ਹੋ ਗਏ ਕ੍ਰਿਸ਼ਨ ਜੀ ਜੰਗਲ ਵਿੱਚ ਜਾ ਕੇ ਸੁੱਤੇ ਸੀ ਤੇ ਆਪਣਾ ਸੱਜਾ ਪੈਰ ਗੋਡੇ ਉੱਤੇ ਰੱਖਿਆ ਕ੍ਰਿਸ਼ਨ ਜੀ ਨੇ ਚਰਨ ਰੱਖਿਆ ਤੇ ਫਾਂਦਕ ਜਰਾ ਨਾ ਸ਼ਿਕਾਰੀ ਉਹ ਵੇਖਦਾ ਹੈ ਕਿ ਹੋ ਸਕਦਾ ਹਿਰਣ ਬੈਠਾ ਝਾੜੀ ਦੇ ਓਹਲੇ ਉਹਨੇ ਹਿਰਣ ਦੀ ਅੱਖ ਸਮਝ ਕੇ ਤੀਰ ਮਾਰਿਆ ਸੀ ਕ੍ਰਿਸ਼ਨ ਜੀ ਦੇ ਪਦਮ ਵਿੱਚ ਵੱਜਾ ਅਵਤਾਰਾਂ ਦੇ ਚਰਨਾਂ ਵਿੱਚ ਪਦਮ ਹੁੰਦਾ ਹੈ ਉਸ ਮਹਾਂਪੁਰਖ ਨੇ ਆਖਿਆ ਤੁਹਾਡੇ ਚਰਨ ਵਿੱਚ ਪਦਮ ਹੈ ਤੇ ਮੈਂ ਜਾਣਦਾ ਹਾਂ ਤੁਸੀਂ ਬਹੁਤ ਵੱਡੇ ਮਹਾਨ ਪਰਉਪਕਾਰੀ ਬਣੋਗੇ ਪੂਜੇ ਜਾਓਗੇ ਦੁਨੀਆ ਤੁਹਾਡੇ ਚਰਨਾਂ ਤੇ ਮੱਥਾ ਟੇਕੇਗੀ ਤੁਸੀਂ ਅਵਤਾਰੀ ਪੁਰਖ ਕਹਿਣ ਲੱਗੇ ਝੂਠੀਆਂ ਦਿਲਾਸੀਆਂ ਦੇ ਰਹੇ ਹੋ ਪੰਡਿਤ ਜੀ ਜੇ ਦਾਨ ਦਕਸ਼ਣਾ ਚਾਹੀਦੀ ਕਹਿੰਦੇ ਅੱਜ ਨਹੀਂ ਲਵਾਂਗਾ ਜਦੋਂ ਤੁਸੀਂ ਤਖ਼ਤ ਤੇ ਸੁਭਾਏ ਮਾਨ ਹੋ ਗਏ ਮੈਂ ਉਦੋਂ ਤੁਹਾਡੇ ਕੋਲੋਂ ਇਹ ਦਾਨ ਦਕਸ਼ਣਾ ਲਵਾਂਗਾ ਮੇਰਾ ਤੁਹਾਡਾ ਵਾਅਦਾ ਰਿਹਾ ਮੇਰੀ ਗੱਲ ਨੂੰ ਚੇਤੇ ਰੱਖਿਓ ਇਹ ਵੀ ਗੱਲ ਦਿਲ ਵਿੱਚ ਖਿਆਲ ਹੈ ਤੇ ਜੋਗੀ ਨੇ ਆਖਿਆ ਸੀ ਮੈਂ ਸਾਰੀ ਰਾਤ ਨੁਗਰੇ ਦੇ ਕੋਲ ਰਿਹਾ ਤੇ ਨੁਗਰੇ ਦਾ ਖਾਣਾ ਖਾਧਾ ਹੈ ਉਹ ਮੇਰਾ ਆਪਣਾ ਜਨਮ ਭ੍ਰਿਸ਼ਟ ਹੋ ਗਿਆ ਸਤਿਗੁਰੂ ਬਾਝੋ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾ ਬੁਰਾ ਗੁਰੂ ਕੀ ਬਾਣੀ ਦਾ ਫਰਮਾਨ ਹੈ ਨਗੁਰਾ ਮੈਨੂੰ ਆ ਗਿਆ ਉਹ ਪੰਡਿਤ ਕਹਿੰਦਾ ਹੈ ਤੁਹਾਡੇ ਚਰਨਾਂ ਵਿੱਚ ਪੈਰਾਂ ਵਿੱਚ ਪਦਮ ਹੈ ਮਹਾਨ ਪੁਰਖ ਬਣੋਗੇ ਇਹ ਜੋਗੀ ਕਹਿੰਦਾ ਹੈ ਨਗੁਰਾ ਮੈਂ ਸਾਰੀ ਰਾਤ ਨਗੁਰੇ ਦੇ ਹੱਥੋਂ ਖਾਧਾ ਹੈ ਮੇਰਾ ਆਪਣੀ ਤਪੱਸਿਆ ਭੰਗ ਹੋ ਗਈ ਮੇਰਾ ਜਨਮ ਭ੍ਰਿਸ਼ਟ ਹੋ ਗਿਆ ਮੈਂ ਨਗੁਰੇ ਦਾ ਸੰਗ ਕੀਤਾ ਤੇ ਮਨ ਵਿੱਚ ਵਿਚਾਰ ਆ ਗਈ ਧੀਏ ਮੈਂ ਹੁਣ ਗੁਰੂ ਵਾਲਾ ਬਣਨਾ ਹੈ ਉਸ ਸਾਧ ਦੇ ਬਚਨਾਂ ਨੇ ਮੇਰੇ ਹਿਰਦੇ ਨੂੰ ਇਹ ਚੀਰ ਦਿੱਤਾ ਸੀ ਜਿਵੇਂ ਸਾਬਣ ਨੂੰ ਇੱਕ ਤਾਰ ਚੀਰ ਕੇ ਰੱਖ ਦਿੰਦੀ ਹੈ ਮੈਨੂੰ ਲੈ ਚੱਲ ਆਪਣੇ ਪਿਤਾ ਕੋਲ ਮੇਰੇ ਕੁੜਮ ਚੰਦ ਨੇ ਬੇਸ਼ੱਕ ਭਾਵੇਂ ਪਰ ਗੁਰੂ ਨਾਨਕ ਦੀ ਗੱਦੀ ਦੇ ਸੇਵਾਦਾਰ ਤੇ ਹਨ ਮੈਨੂੰ ਉਹਨਾਂ ਦੇ ਕੋਲ ਛੱਡਿਆ ਕਹਿ ਲੱਗੇ ਪਿਤਾ ਜੀ ਥੋੜੇ ਦਿਨ ਹੋਏ ਨੇ ਮੈਂ ਤੇ ਮੁਕਲਾਵੇ ਆਈ ਹਾਂ ਤੇ ਗੁਰੂ ਦੇਵ ਪਿਤਾ ਜੀ ਨੇ ਜਦੋਂ ਮੈਨੂੰ ਤੋਰਿਆ ਸੀ ਨਾ ਤੁਹਾਡੇ ਭਤੀਜਾ ਜੀ ਦੇ ਨਾਲ ਤੇ ਉਦੋਂ ਆਖਿਆ ਸੀ ਧੀਏ ਬੱਚੀ ਅਮਰੋ ਜਿੰਨਾ ਚਿਰ ਤੱਕ ਅਸੀਂ ਤੁਹਾਨੂੰ ਸੁਨੇਹਾ ਭੇਜ ਕੇ ਸੱਦਾ ਭੇਜ ਕੇ ਨਾ ਬੁਲਾਈਏ ਉਹਨਾਂ ਚਿਰ ਤੱਕ ਨਹੀਂ ਆਉਣਾ ਪਿਛਲਾ ਜ਼ਮਾਨਾ ਸਤਯੁਗ ਦੇ ਵੇਲੇ ਦੀਆਂ ਧੀਆਂ ਪੁਰਾਤਨ ਜ਼ਮਾਨੇ ਵਿੱਚ ਪਿਤਾ ਜੀ ਦਾ ਹੁਕਮ ਮੰਨਦੀਆਂ ਕਹਿ ਮੰਨਦੀਆਂ ਸੀ ਅੱਜਕੱਲ ਦਾ ਤੇ ਮਾਡਰਨ ਜ਼ਮਾਨਾ ਆ ਗਿਆ, ਕੁੜੀ ਸਹੁਰੇ ਪਰਿਵਾਰ ਜਾਂਦੀ ਹੈ ਤੇ ਹੱਥ ਵਿੱਚ ਮੋਬਾਈਲ ਹੁੰਦਾ ਹੈ, ਸਹੁਰਿਆਂ ਦੀ ਨਿੱਕੀ ਨਿੱਕੀ ਗੱਲ ਪੇਕਿਆਂ ਵੱਲ ਪਹਿਲਾਂ ਆ ਜਾਂਦੀ ਹੈ। ਅੱਜ ਸੱਸ ਨੇ ਆਹ ਆਖਿਆ ਹੈ, ਅੱਜ ਦਿਓਰ ਨੇ ਆਹ ਆਖਿਆ, ਜੇਠ ਨੇ ਆਹ ਆਖਿਆ, ਸਹੁਰਾ ਇਉਂ ਕਹਿੰਦਾ ਹੈ। ਨਿੱਕੀ ਨਿੱਕੀ ਗੱਲ ਭਾਵੇਂ ਕਿਸੇ ਵੀ ਦੇਸ਼ ਵਿੱਚ ਵੱਸਦੇ, ਇੰਡੀਆ ਵਿੱਚ ਵੱਸਦੇ, ਕੈਨੇਡਾ ਵਿੱਚ ਵੱਸਦੇ ਹੋ, ਪੇਕਿਆਂ ਘਰੋਂ ਆਈ ਧੀ ਸਹੁਰੇ ਪਰਿਵਾਰ ਵਿੱਚ ਤੇ ਸਹੁਰੇ ਪਰਿਵਾਰ ਦੀ ਗੱਲ ਪਹਿਲਾਂ ਪਹੁੰਚਾ ਦਿੰਦੀ ਹੈ। ਉਸ ਵੇਲੇ ਬੀਬੀ ਅਮਰੋ ਜੀ ਨੇ ਬੜੀ ਨਿਮਰਤਾ ਨਾਲ ਆਖਿਆ, ਗੁਰੂ ਦੇਵ ਪਿਤਾ ਜੀ ਦਾ ਹੁਕਮ ਹੈ, ਜਦ ਤੱਕ ਉਹਨਾਂ ਦਾ ਸੁਨੇਹਾ ਨਾ ਆਵੇ ਉਹਨਾਂ ਚਿਰ ਤੱਕ ਮੈਂ ਖਡੂਰ ਨਹੀਂ ਜਾਣਾ। ਪਰਿਵਾਰ ਨੂੰ ਸੱਦ ਲਿਆ, ਛੋਟੇ ਭਰਾਤਾ ਮਾਣਕ ਚੰਦ ਨੂੰ ਬੁਲਾ ਲਿਆ, ਭਤੀਜਾ ਭਾਈ ਜੱਸੂ ਜੀ ਨੂੰ ਬੁਲਾ ਲਿਆ, ਬੀਬੀ ਅਮਰੋ ਜੀ ਦੇ ਪਤੀ ਦੇਵ ਜੀ ਨੂੰ, ਭਾਬੀ ਭਾਗਾਂ ਨੂੰ ਸੱਦ ਲਿਆ, ਸਾਰਾ ਪਰਿਵਾਰ ਸੱਦ ਲਿਆ। ਕਹਿਣ ਲੱਗੇ, ਇਸ ਬੱਚੀ ਨੂੰ ਆਖੋ ਮੈਨੂੰ ਖਡੂਰ ਛੱਡ ਆਵੇ। ਖਡੂਰ ਸਾਹਿਬ ਅੱਜ ਮਹਾਨ ਤੀਰਥ, ਵਿਦਿਆਲਾ ਬਹੁਤ ਵੱਡਾ, ਗੁਰਮੁਖੀ ਅੱਖਰਾਂ ਦੀ ਦਾਤ ਸਾਨੂੰ ਉੱਥੋਂ ਪ੍ਰਾਪਤ ਹੋਈ। ਆ ਜਿਹੜੀ ਲਿਪੀ ਗੁਰਮੁਖੀ ਹੈ ਨਾ ਭਾਸ਼ਾ, ਜਿਸ ਵਿੱਚ ਸਾਹਿਬ ਗੁਰਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਲਿਖੀ ਗਈ ਹੈ, ਇਹ ਗੁਰਮੁਖੀ ਅੱਖਰ ਖਡੂਰ ਸਾਹਿਬ ਤੋਂ ਸਾਨੂੰ ਪ੍ਰਾਪਤ ਹੋਏ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਖਸ਼ਿਸ਼, ਊੜਾ ਐੜਾ ਈੜੀ ਸਸਾ ਆਤ। ਇਹ ਕਹਿਣ ਲੱਗੇ, ਪਿਤਾ ਜੀ ਸੁਨੇਹਾ ਘੱਲਣਗੇ ਤਾਂ ਜਾਵਾਂਗੀ। ਪਰਿਵਾਰ ਨੇ ਆਖਿਆ, ਬੀਬੀ ਅਮਰੋ ਜੀ ਨਾਲ ਲੈ ਜਾਓ। ਫਿਰ ਹੋਰ ਵੀ ਸੰਗਤ ਤਿਆਰ ਹੋ ਪਈ, ਇਹ ਕਾਫਲਾ ਬਣ ਗਿਆ ਕਿ ਚਲੋ ਗੁਰੂ ਦੇ ਦਰਸ਼ਨ ਕਰਨੇ ਹੈ, ਨਾਲੇ ਅਮਰਦਾਸ ਨੂੰ ਉੱਥੇ ਲਿਜਾਣਾ ਹੈ। ਬਜ਼ੁਰਗ ਹੈ, 62 ਸਾਲ ਦੀ ਉਮਰ ਹੈ, 62 ਸਾਲ ਦੀ। ਬੀਬੀ ਅਮਰੋ ਜੀ ਨੂੰ ਜਿਹੜੀ ਘੋੜੀ ਉੱਤੇ ਲੱਦ ਕੇ ਪਿੰਡਾਂ ਵਿੱਚ ਸੌਦਾ ਵੇਚਣ ਜਾਂਦੇ ਹੁੰਦੇ ਸੀ, ਉਸੇ ਘੋੜੀ ਤੇ ਸਵਾਰ ਕਰਵਾਇਆ, ਬਾਕੀ ਦਾ ਜਥਾ ਸਾਰਾ ਨਾਲ ਤੁਰ ਪਿਆ। ਸਫ਼ਰ ਤੈਅ ਕਰਦੇ ਖਡੂਰ ਸਾਹਿਬ ਪਹੁੰਚ ਗਏ, ਬੋਰਡ ਸਨ ਦਰਵਾਜ਼ੇ ਅੱਗੇ, ਅੱਜ ਵੀ ਹੈ, ਬਹੁਤ ਤਕੜੇ ਬੋਰਡ ਨੇ, ਖਡੂਰ ਸਾਹਿਬ ਜਾਂਦੇ ਨੂੰ ਦਰਸ਼ਨ ਕੀਤੇ ਹੋਣਗੇ। ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਦੋਂ 500 ਸਾਲਾ 2004 ਵਿੱਚ ਸ਼ਤਾਬਦੀ ਦੇ ਰੂਪ ਵਿੱਚ ਬੜਾ ਵੱਡਾ ਮੇਲਾ ਮਨਾਇਆ ਗਿਆ, 9ਵੇਂ ਪਾਤਸ਼ਾਹ ਜੀ ਦਾ 500 ਸਾਲਾ 9 ਸਾਲਾਂ ਬਾਅਦ ਆ ਰਿਹਾ ਜੀ, 400 ਸਾਲਾ, 391 ਸਾਲ ਹੋ ਗਏ 9ਵੇਂ ਸਤਿਗੁਰੂ ਜੀ ਦਾ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ। ਦੋ ਗੁਰੂ ਸਾਹਿਬਾਨਾਂ ਦਾ ਅਵਤਾਰ ਪੁਰਬ ਹੈ ਅੱਜ, ਦੂਜੇ ਪਾਤਸ਼ਾਹ ਅਤੇ 9ਵੇਂ ਪਾਤਸ਼ਾਹ ਜੀ ਦਾ। ਅੱਜ ਤੋਂ 9 ਸਾਲ ਬਾਅਦ 400 ਸਾਲਾ ਉਹਨਾਂ ਦਾ ਸ਼ਤਾਬਦੀ 2021 ਵਿੱਚ ਆਏਗਾ। 1621 ਵਿੱਚ ਉਹਨਾਂ ਦਾ ਅੰਮ੍ਰਿਤਸਰ ਗੁਰੂ ਕੇ ਮਹਿਲ ਮਾਤਾ ਨਾਨਕ ਜੀ ਦੀ ਕੁੱਖੋਂ ਜਨਮ ਹੋਇਆ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਨਾਗੇ ਦੀ ਸਰਾਂ, ਭਾਈ ਲਹਿਣਾ ਜੀ ਦੇ ਰੂਪ ਵਿੱਚ ਭਾਈ ਫੇਰੂਮਲ ਦੇ ਘਰ, ਮਾਤਾ ਦਇਆ ਕੌਰ ਦੀ ਕੁੱਖੋਂ 5 ਵਿਸਾਖ 1504 ਈਸਵੀ ਨੂੰ ਅਵਤਾਰ ਹੋਇਆ। ਦੋ ਗੁਰੂ ਸਾਹਿਬਾਨਾਂ ਦੇ ਅਵਤਾਰ ਪੁਰਬ ਦੀ ਆਪ ਗੁਰੂ ਕੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ। ਜਥਾ ਤਿਆਰ ਹੋ ਕੇ ਖਡੂਰ ਸਾਹਿਬ ਪਹੁੰਚ ਗਿਆ, ਬੋਹੜਾਂ ਦੇ ਥੱਲੇ ਬਿਠਾ ਦਿੱਤਾ ਤੇ ਕਹਿਣ ਲੱਗੇ, ਮੈਂ ਪਿਤਾ ਜੀ ਨੂੰ ਪਹਿਲਾਂ ਦੱਸ ਆਵਾਂ, ਆਗਿਆ ਲੈ ਆਵਾਂ। ਬੀਬੀ ਜੀ ਇਕੱਲੇ ਅੰਦਰ ਚਲੇ ਗਏ, ਘਰ ਚਲੇ ਗਏ, ਗੁਰੂ ਕੀ ਸੰਗਤ ਬੈਠੀ ਸੀ, ਵੇਖਿਆ ਅਚਾਨਕ ਪੁੱਤਰੀ ਨੂੰ ਸਹੁਰੇ ਘਰੋਂ ਪੇਕੇ ਘਰ ਆਇਆ, ਮਨ ਵਿੱਚ ਵੀ ਵਿਚਾਰ ਆ ਜਾਂਦੇ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਖਿਆ, ਪੁੱਤਰੀ ਅਸਾਂ ਤਾਂ ਤੁਹਾਨੂੰ ਕਿਹਾ ਸੀ ਜਦ ਤੱਕ ਤੁਹਾਨੂੰ ਬੁਲਾਈਏ ਨਾ ਬਾਸਰ ਕੀ ਗਿੱਲਾਂ ਤੋਂ, ਖਡੂਰ ਸਹੁਰੇ ਘਰ ਤੋਂ ਪੇਕੇ ਘਰ ਨਹੀਂ ਆਉਣਾ, ਤੁਸੀਂ ਬਗੈਰ ਦੱਸੇ ਆ ਗਏ ਹੋ, ਸੁੱਖ ਤੇ ਹੈ। ਕਹਿਣ ਲੱਗੇ, ਪਿਤਾ ਜੀ ਮੈਂ ਇਕੱਲੀ ਨਹੀਂ ਆਈ। ਕਹਿੰਦੇ ਫਿਰ? ਕਹਿੰਦੇ ਤੁਹਾਡੇ ਕੁੜਮ ਚੰਦ, ਮੇਰੇ ਪਤਿਓਰਾ ਸਾਹਿਬ ਅਮਰਦਾਸ ਤੇ ਹੋਰ ਵੀ ਕੁਝ ਸਿੱਖ ਆਏ ਨੇ, ਹੋਰ ਵੀ ਪਰਿਵਾਰ ਦੇ ਜੀ ਆਏ। ਕਹਿੰਦੇ ਕਿੱਥੇ ਬੈਠੇ? ਕਹਿੰਦੇ ਬਾਹਰ ਬੋਹੜ ਦੀ ਛਾਵੇਂ ਬੈਠੇ ਨੇ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ, ਸਾਡੇ ਕੁਟੁੰਬ ਚੰਦ ਜੀ ਨੂੰ ਬਾਹਰ ਬਿਠਾਇਆ, ਆਪ ਇਕੱਲੀ ਆ ਗਈ ਧੀਏ, ਲਿਆ ਬੁਲਾ ਕੇ, ਲਿਆ ਛੇਤੀ ਕਰ ਅੰਦਰ ਲਿਆ। ਬੀਬੀ ਅਮਰੋ ਜੀ ਗਏ, ਬੜੀ ਨਿਮਰਤਾ ਨਾਲ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ ਆਓ, ਗੁਰੂ ਦੇਵ ਪਿਤਾ ਜੀ ਆਪ ਜੀ ਨੂੰ ਬੁਲਾਉਂਦੇ, ਅੰਦਰ ਚਲੋ। ਚੱਲੇ ਅੰਦਰ, ਗਏ ਅੰਦਰ, ਬੀਬੀ ਅਮਰੋ ਜੀ ਨੇ ਆਖਿਆ ਆਏ ਨੇ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਚੰਗਾ ਤੁਸੀਂ ਬਾਹਰ ਜਾਓ। ਗੁਰੂ ਅਮਰਦਾਸ ਮਹਾਰਾਜ ਕੇਵਲ ਇੱਕ ਮਨੁੱਖ, ਸਿਰਫ ਅਜੇ ਸਿੱਖ ਵੀ ਨਹੀਂ, ਇੱਕ ਮਨੁੱਖ ਅਮਰਦਾਸ, ਹੱਥ ਜੋੜ ਕੇ ਨਿਉਂ ਕੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਨ ਲੱਗੇ ਗੁਰੂ ਦੇਵ ਜੀ ਦੇ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਦੋਵੇਂ ਬਾਹਾਂ ਤੋਂ ਡੌਲਿਆਂ ਤੋਂ ਫੜ ਲਿਆ। ਕਹਿਣ ਲੱਗੇ, ਪੁਰਖਾ, ਅਸਾਂ ਤੇ ਆਪਣੀ ਧੀ ਤੁਹਾਡੇ ਘਰ ਦਿੱਤੀ ਹੈ, ਤੁਹਾਡਾ ਤੇ ਦਰਜਾ ਉੱਚਾ ਹੈ, ਤੁਸੀਂ ਸਾਡੇ ਕੁੜਮ ਚੰਦ ਹੋ ਤੇ ਜਿਹੜੇ ਘਰ ਧੀ ਦਿੱਤੀ ਜਾਏ ਉਸ ਘਰ ਨੂੰ ਅਸੀਂ ਆਪਣੇ ਆਪ ਵਿੱਚ ਵਡੱਪਣ ਵਾਲਾ ਸਮਝਦੇ ਹਾਂ, ਸਤਿਕਾਰਯੋਗ ਸਮਝਦੇ ਹਾਂ। ਤੁਸੀਂ ਸਾਡੇ ਸਤਿਕਾਰਯੋਗ ਹੋ, ਤੁਸੀਂ ਕਿਉਂ ਨਮਸਕਾਰ ਕਰਦੇ ਹੋ? ਅਸੀਂ ਤਾਂ ਤੁਹਾਨੂੰ ਧੀ ਦਿੱਤੀ ਹੈ, ਸਾਡਾ ਸਿਰ ਨੀਵਾਂ ਹੈ ਤੁਹਾਡੇ ਅੱਗੇ। ਕਹਿੰਦੇ ਨਹੀਂ ਨਹੀਂ, ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਰਿਸ਼ਤੇਦਾਰੀ ਨੂੰ ਕੁੜਮਾਚਾਰੀ ਨੂੰ ਠੋਕਰ ਮਾਰ ਕੇ ਆ ਗਿਆ, ਛਿੱਕੇ ਤੇ ਟੰਗ ਕੇ ਆ ਗਿਆ। ਅੱਜ ਤੇ ਇੱਕ ਭਿਖਾਰੀ ਅਮਰਦਾਸ ਗੁਰੂ ਦੇ ਚਰਨਾਂ ਵਿੱਚ ਗੁਰੂ ਕੀ ਸਿੱਖੀ ਧਾਰਨ ਕਰਨ ਵਾਸਤੇ ਆਇਆ। ਮੈਨੂੰ ਆਪਣਾ ਬਣਾ ਲਓ, ਬਿਠਾ ਲਿਆ ਕੋਲ, ਸੁੱਖ ਸਾਂਦ ਪੁੱਛੀ। ਇੰਨੇ ਚਿਰਾਂ ਨੂੰ ਮਾਤਾ ਖੀਵੀ ਜੀ ਪ੍ਰਸ਼ਾਦਾ ਲੈ ਕੇ ਆ ਗਏ, ਲੰਗਰ ਦੌਲਤ ਵੰਡੀਆ, ਰਸ ਅੰਮ੍ਰਿਤ ਖੀਰ ਘਿਆਲੀ, ਸੱਤਾ ਬਲਵੰਡ। ਰਬਾਬੀਆਂ ਨੇ ਵਾਰ ਉਚਾਰਨ ਕੀਤੀ ਹੈ ਨਾ, ਉਸ ਵਾਰ ਵਿੱਚ ਇਹ ਤਾਰੀਫ ਹੈ ਮਾਤਾ ਖੀਵੀ ਜੀ ਦੀ। ਮਾਤਾ ਜੀ ਪ੍ਰਸ਼ਾਦਾ ਲੈ ਕੇ ਆ ਗਏ, ਥਾਲ ਪਰੋਸਿਆ ਗੁਰੂ ਅੰਗਦ ਦੇਵ ਮਹਾਰਾਜ ਵਾਸਤੇ, ਰੱਖਿਆ ਲਿਆ ਕੇ ਹੱਥ ਸੁੱਚੇ ਕਰਾਏ, ਪ੍ਰਸ਼ਾਦਾ ਛਕਾਉਣ ਲੱਗੇ, ਛਕਣ ਲੱਗੇ, ਉਗਰਾਹੀ ਭੰਨੀ, ਪਾਵਨ ਮੁੱਖ ਵਿੱਚ ਪਾਉਣ ਲੱਗੇ, ਮੁਖਾਰਬੇ ਦੇ ਉਗਰਾਹੀ, ਪ੍ਰਸ਼ਾਦਾ ਛਕ ਲਿਆ ਇੱਕ ਉਗਰਾਹੀ ਤੇ ਦੂਜੀ ਆਪਣੇ ਹੱਥ ਵਿੱਚ ਲੈ ਕੇ। ਕਹਿਣ ਲੱਗੇ, ਪੁਰਖਾ ਖਿਆਲ ਹੀ ਨਹੀਂ ਰਿਹਾ, ਉਹ ਮੈਂ ਪ੍ਰਸ਼ਾਦਾ ਛਕਣ ਲੱਗ ਪਿਆ, ਤੁਸੀਂ ਸਫ਼ਰ ਤੈਅ ਕਰਕੇ ਆਏ ਹੋ, ਭੁੱਖਿਆ ਭੁੱਖ ਤੁਹਾਨੂੰ ਲੱਗੀ ਹੋਵੇਗੀ। ਪਰ ਮਨ ਦੀ ਅਵਸਥਾ ਜਾਣ ਲਈ ਖਿਆਲ ਸੀ ਅਮਰਦਾਸ ਦੇ ਦਿਲ ਵਿੱਚ, ਆਹ ਜਿਹੜਾ ਥਾਲ ਆ ਗਿਆ ਨਾ, ਇਹਦੇ ਵਿੱਚੋਂ ਜੇ ਥੋੜ੍ਹਾ ਜਿਹਾ ਪ੍ਰਸ਼ਾਦਾ ਤੁਛਕ ਮੈਨੂੰ ਦੇ ਦੇਣ ਤੇ ਮੈਂ ਸਮਝਾਂਗਾ ਇਹ ਗੁਰੂ ਸੱਚੇ ਹੈ, ਤੇ ਜੇ ਸਾਰਾ ਪ੍ਰਸ਼ਾਦਾ ਆਪ ਛਕ ਲਿਆ ਮੈਂ ਸਮਝਾਂਗਾ ਇਹ ਵੀ ਕੋਈ ਝੂਠਾ ਪਖੰਡੀ ਹੈ। ਅਜੇ ਖਿਆਲ ਆਇਆ ਹੀ ਹੈ, ਫੁਰਨਾ ਆਇਆ ਹੀ ਆ ਅਮਰਦਾਸ ਦੇ, ਜਿਹੜਾ ਗੁਰੂ ਧਾਰਨ ਕਰਨ ਵਾਸਤੇ ਆਏ ਨੇ, ਰਿਸ਼ਤੇਦਾਰੀ ਵਿੱਚੋਂ ਕੁੜਮ ਨੇ, ਦਿਲ ਵਿੱਚ ਖਿਆਲ ਫੁਰਨਾ ਫੁਰਿਆ, ਉਸੇ ਵੇਲੇ ਹੱਸ ਕੇ ਕਹਿੰਦੇ, ਪੁਰਖਾ ਖਿਆਲ ਹੀ ਨਹੀਂ ਆਇਆ, ਮੈਂ ਪ੍ਰਸ਼ਾਦਾ ਛਕਣ ਲੱਗ ਪਿਆ, ਤੁਹਾਡਾ ਹੱਕ ਬੰਦ, ਆ ਲਓ ਆ ਥਾਲ, ਆ ਪ੍ਰਸ਼ਾਦਾ ਛਕੋ। ਸਾਰਾ ਥਾਲ ਹੀ ਅੱਗੇ ਕਰ ਦਿੱਤਾ। ਕਹਿ ਲੱਗੇ, ਨਹੀਂ ਮੈਂ ਤੇ ਤੁਛ ਜਿਹਾ ਪ੍ਰਸ਼ਾਦਾ ਛਕਣਾ। ਕਹਿੰਦੇ, ਪੁਰਖਾ ਤੁਛ ਪ੍ਰਸ਼ਾਦਾ ਨਹੀਂ, ਇਸ ਥਾਲ ਦੇ ਮਾਲਕ ਹੋ ਤੁਸੀਂ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ, ਕਿਉਂਕਿ ਅੰਤਹ ਕਰਨ ਉਹ ਦਿਲ ਅੰਦਰ ਚੱਲਦਾ ਸੀ। ਇੱਕ ਗੁਰੂ ਧਾਰਨ ਵਾਸਤੇ ਆਏ ਹੈ ਤੇ ਦੂਜੇ ਗੁਰੂ ਸਿੱਖ ਦੀ ਪਰਖ ਕਰ ਰਹੇ, ਉਹਦੇ ਦਿਲ ਦੀ ਗੱਲ ਜਾਣ ਲਈ ਹੈ। ਕਹਿੰਦੇ, ਤੁਸੀਂ ਤੇ ਇਸ ਥਾਲ ਦੇ ਮਾਲਕ ਬਣਨਾ। ਛਕਿਆ ਪ੍ਰਸ਼ਾਦਾ, ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸੀਤ ਪ੍ਰਸ਼ਾਦ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਆ ਦੇਗ ਵਿੱਚ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਆਉਂਦੀ ਹੈ, ਇਹਦੇ ਵਿੱਚ ਸ੍ਰੀ ਸਾਹਿਬ ਭੇਟਾ ਕੀਤਾ ਜਾਂਦਾ ਹੈ, ਇਹ ਪ੍ਰਵਾਨ ਹੈ ਸੀਤ ਪ੍ਰਸ਼ਾਦ। ਫਿਰ ਹੀ ਅਸੀਂ ਕਹਿੰਦੇ ਨਾ ਸੀਤ ਪ੍ਰਸ਼ਾਦ, ਆਪ ਜੀ ਦੇ ਰਸਨੀ ਲਾਇਕ ਹੋਵੇ ਤੇ ਫਿਰ ਗੁਰੂ ਕੀ ਸੰਗਤ ਵਿੱਚ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਪਹਿਲਾਂ ਸੀਤ ਪ੍ਰਸ਼ਾਦ ਛਕ ਲਿਆ ਤੇ ਦਿਲ ਦੀ ਜਾਣਦੇ ਸਨ ਕਿ ਇਸ ਸਾਹਮਣੇ ਬੈਠੇ ਰਿਸ਼ਤੇਦਾਰੀ ਵਿੱਚੋਂ ਤੇ ਕੁੜਮ ਨੇ, ਇਹਦੇ ਦਿਲ ਅੰਦਰ ਖਿਆਲ ਆ ਗਿਆ ਹੈ ਇਸ ਸੀਤ ਪ੍ਰਸ਼ਾਦ ਵਿੱਚੋਂ ਕੁਝ ਮੈਨੂੰ ਵੀ ਮਿਲੇ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਾਰਾ ਥਾਲ ਹੀ ਆਏ ਅਬਲਾਖੀ ਸਿੱਖ ਦੇ ਸਾਹਮਣੇ ਕਰ ਦਿੱਤਾ। ਜਦੋਂ ਉਹਨੇ ਆਖਿਆ, ਮੈਂ ਕੁੜਮ ਨਹੀਂ, ਮੈਂ ਤੇ ਇੱਕ ਮੰਗਤਾ ਬਣ ਕੇ ਆਇਆ, ਪ੍ਰਸ਼ਾਦਾ ਛਕਿਆ। ਛਕਦਿਆਂ ਹੀ ਉਹ ਸੀਤ ਪ੍ਰਸ਼ਾਦ ਰੋਮ ਰੋਮ ਵਿੱਚ ਰਚ ਗਿਆ ਤੇ ਸਤਨਾਮ ਸਤਨਾਮ ਦਾ ਜਾਪ ਸ਼ੁਰੂ ਹੋ ਗਿਆ। ਅੰਤਹ ਕਰਨ ਅੰਦਰੋਂ ਚੱਲ ਪਿਆ, ਐਸਾ ਸੀਤ ਪ੍ਰਸ਼ਾਦ ਛਕਿਆ ਤੇ ਸੇਵਾ ਵਿੱਚ ਜੁਟ ਗਿਆ। ਬੀਬੀ ਅਮਰੋ ਜੀ ਨੂੰ ਭੇਜ ਦਿੱਤਾ ਸਹੁਰੇ ਘਰ, ਬਾਸਰ ਕੀ ਗੱਲਾਂ, ਪਰ ਆਪ ਨਹੀਂ ਗਏ। ਕਹਿੰਦੇ, ਮੈਂ ਨਹੀਂ ਜਾਣਾ। ਪਰਿਵਾਰ ਨੂੰ ਕਹਿੰਦੇ, ਸੰਭਾਲੋ ਕਾਰੋਬਾਰ। ਦੋ ਪੁੱਤਰ ਨੇ, ਮੋਹਨ ਜੀ ਤੇ ਮੋਹਰੀ ਜੀ, ਦੋ ਧੀਆਂ ਨੇ, ਭਾਨੀ ਜੀ ਤੇ ਦਾਨੀ ਜੀ। ਮੋਹਰੀ ਜੀ ਵਿਆਹੇ ਹੋਏ ਨੇ, ਮੋਹਨ ਜੀ ਵਿਆਹੇ ਨਹੀਂ ਸੀ, ਵਿਰਕਤ ਸਨ। ਇਤਿਹਾਸ ਦੀ ਬੜੀ ਲੰਬੀ ਵਿਚਾਰ ਹੈ। ਅਨੋਖੀ ਜੀ ਵਿਆਹੀ ਹੋਈ ਸੀ, ਬੀਬੀ ਭਾਨੀ ਜੀ ਅਜੇ ਵਿਆਹੇ ਹੋਏ ਨਹੀਂ ਸੀ। ਇਹ ਬਾਸਰ ਕੀ ਗੱਲਾਂ ਰਹਿੰਦੇ। ਮੋਹਨ ਜੀ ਤੇ ਬੀਬੀ ਅਨੋਖੀ, ਖਿਮਾ ਕਰਨਾ, ਬੀਬੀ ਦਾਨੀ ਵੱਡੀ ਧੀ ਹੈ, ਭਾਨੀ ਛੋਟੀ ਹੈ। ਅਨੋਖੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੁਪੁੱਤਰੀ ਹੈ, ਬੀਬੀ ਅਮਰੋ, ਬੀਬੀ ਅਨੋਖੀ। ਦਾਨੀ ਜੀ ਵਿਆਹੇ ਹੋਏ ਹੈ ਤੇ ਮੋਹਰੀ ਜੀ ਵਿਆਹੇ ਹੋਏ ਹੈ। ਮੋਹਨ ਜੀ ਸਾਰਿਆਂ ਤੋਂ ਵੱਡੇ, ਵਿਆਹੇ ਨਹੀਂ ਸੀ। ਭਾਨੀ ਜੀ ਅਜੇ ਰਹਿੰਦੇ ਸੇਵਾ ਵਿੱਚ ਜੁੱਟ ਪਏ। ਪਰਿਵਾਰ ਵਿੱਚ ਇੰਨੀ ਸੇਵਾ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਅਮਰਦਾਸ ਨੇ ਸੇਵਾ ਕੀਤੀ, ਉਸ ਸੇਵਾ ਵਿੱਚ ਬਹੁਤ ਵੱਡੇ ਕੌਤਕ ਵੀ ਹੋਏ। ਸੁਣੀਏ ਉਸ ਵੇਲੇ ਦਾ ਨਕਸ਼ਾ ਹੈ, ਵਲਟੋਏ ਦਾ ਢਾਡੀ ਜਥਾ ਬਿਨੇ ਕਰਦਾ, ਇਹ ਸੇਵਾ ਕਰਦਿਆਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜੋ ਬਖਸ਼ਿਸ਼ਾਂ ਉਸ ਸੇਵਾਦਾਰ ਨੂੰ ਬਖਸ਼ੀਆਂ ਜਿਹਨੇ 12 ਸਾਲ ਲਗਾਤਾਰ ਸੇਵਾ ਕੀਤੀ। 40 ਵਿੱਚ ਆਏ, 1540 ਵਿੱਚ 1552 ਤੱਕ ਸੇਵਾ ਕੀਤੀ 12 ਸਾਲ। ਇਹ ਅਰਜ ਕੀਤਾ, ਇਹ ਬੇਨਤੀ ਹੈ।
ਖਟੂਰ ਵਿੱਚ ਆਪਣੀ ਨਾਲ ਲੈ ਕੇ ਅਮਰਦਾਸ ਨੂੰ ਗੁਰੂ ਅੰਗਦ ਸੰਗਤ ਵਿੱਚ ਬੈਠੇ ਅਮਰਦਾਸ ਮੱਥਾ ਟੇਕਦੇ ਗੱਲ ਰਹੀ ਨਾ
ਗੱਲ ਰਹੀ
ਨਾ ਕੋਈ ਕੁੜੀ ਮਾਵਾਰੀ ਸੇਵਾਦਾਰ ਗੁਰੂ ਕਰਦਾ ਗੁਰੂ ਚਾਹੁੰਦੇ ਸੀ ਬਰਾਬਰ ਪਠਾਉਣਾ ਅਮਰਦਾਸ ਨਹੀਂ ਸੀ ਮੰਨਦੇ ਅਮਰਦਾਸ ਜੀ ਅਮਰਦਾਸ ਜੀ ਸੇਵਾ ਦੇ ਵਿੱਚ ਜੁੱਟ ਪਏ ਤਾਂ ਦੇ ਭਾਂਡੇ ਮਾਂਜਦੇ ਪੱਖਾ ਚੱਲਦੇ ਚੱਲਦੇ ਸੰਗਤ ਦੇ ਵਿੱਚ ਠੰਡ ਪਾਵਦੇ ਫੇਰ ਵੱਲਵਈ ਵੱਲਵਈ ਜੰਗਲ ਦੇ ਜਾਂਦੇ ਹੱਲ ਲਿਆਉਣ ਵਾਸਤੇ ਅੱਧੀ ਰਾਤ ਨੂੰ ਬਿਆਸਾ ਵੱਲ ਤੁਰਦੇ ਸਦਾ 4 ਮੀਲ ਦਾ ਡੂੰਘੇ ਪਾਣੀ ਚੋਂ ਗਗਰ ਨੂੰ ਭਰਦੇ ਦਮੇ ਸਾਲਦੇ ਪੈਰਦੇ ਇਸ਼ਨਾਨ ਕਰਾਉਂਦੇ ਸਾਲ ਪੂਰੇ ਲੰਘ ਗਏ ਇੱਕ ਦਿਨ ਸੀ ਹਨੇਰੀ ਰਾਤ ਕਾਲੀ ਵਾਲਾ ਰਾ ਫੁੱਲਿਆ ਫੁੱਲ ਕੇ ਜਲਾਇਆ ਕਰ ਬੜ ਗਏ
ਜਾ ਕੇ
ਡਿੱਗ ਪੈ
ਖੜਕਾ
ਹੋਇਆ ਤਾਂ
ਜਲਾ ਚੱਟ ਉੱਠਿਆ
ਬਾਹਰ ਵੇਖ ਕੀ ਹੋ ਗਿਆ
ਲਈ
ਆਖਦੀ
ਆਖਦੀ ਨੇ ਸਮਾਂ ਹੋਣਾ ਅਮਰੂ
ਰਾਤ ਫਿਰੇ ਭੱਜਿਆ ਅਮਰਦਾਸ ਜੀ
ਅਮਰਦਾਸ ਜੀ ਜਬਾਨ ਵਿੱਚੋਂ ਬੋਲਦੇ
ਹੁਣ ਮੈਂ ਚੱਲੀਏ ਉਸ ਵਕਤ
ਉਸ ਵੇਲੇ ਇਸ਼ ਦਾ ਵਾਧਾਰਾ ਪੈ ਗਿਆ
ਉੱਚੀ ਉੱਚੀ ਚੀਕਾਂ ਮਾਰਦੀ ਪੈ ਭੰਨਦੀ
ਬਾਂਦੀ ਤੇ ਭੰਡੇ ਫਿਰੇ ਭੰਨਦੀ
ਬੱਚਿਆਂ ਨੂੰ ਫਿਰੇ ਕੁੱਟਦੀ
ਕੁਛ ਟੜਕੇ
ਚੜਕੇ ਜੰਗਲ ਵੱਲ ਭੱਜ ਗਈ
ਸ਼ਰਨ ਹੋ ਗਈ ਦੁਨੀਆ ਪਿਆਰਿਆ ਪਿਆਰਿਆ ਉਹ ਧੰਨ ਗੁਰੂ ਅਮਰਦਾਸ ਜੀ ਜਗ ਤਾਰਿਆ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਵਿੱਚ ਜੁੱਟ ਪਏ 12 ਸਾਲ ਰੋਜ਼ਾਨਾ ਅੱਧੀ ਰਾਤ ਨੂੰ ਖਡੂਰ ਸਾਹਿਬ ਤੋਂ ਗਾਗਰ ਮੋਢੇ ਤੇ ਰੱਖ ਕੇ ਤੁਰਦੇ ਗੋਇੰਦਵਾਲ ਪੱਤਣ ਤੇ ਬਿਆਸਾ ਵਿੱਚ ਸਣੇ ਗਾਗਰੀ ਟੁੱਬੀ ਲਾਉਂਦੇ ਤੇ ਜਦੋਂ ਗਾਗਰ ਮੋਢੇ ਤੋਂ ਭਰ ਜਾਂਦੀ ਉਦੋਂ ਜਲ ਵਿੱਚੋਂ ਬਾਹਰ ਨਿਕਲਦੇ ਇਸ਼ਨਾਨ ਕਰਦੇ 12 ਸਾਲ ਤੇ ਫਿਰ ਰਸਤੇ ਵਿੱਚ ਆਉਂਦਿਆਂ ਜਿੱਥੇ ਇੱਕ ਵਣ ਸੀ ਉਹਦੇ ਸਹਾਰੇ ਕੁਝ ਪਲ ਗਾਗਰ ਨੂੰ ਵਣ ਦੇ ਦਸਾਂਗ ਅਜੇ ਵੀ ਉਹ ਵਣ ਮੌਜੂਦ ਹੈ ਰੱਖਦੇ ਤੇ ਫਿਰ ਸਾਹ ਲੈ ਕੇ ਇੱਕ ਪੜਾਅ ਰਸਤੇ ਵਿੱਚ ਕਰਦੇ ਉੱਥੇ ਅੱਜ ਗੁਰਦੁਆਰਾ ਦਮਦਮਾ ਸਾਹਿਬ ਬਾਬਾ ਤਾਰਾ ਸਿੰਘ ਸਿਹਾੜੀ ਸਾਹਿਬ ਵਾਲੇ ਮਹਾਂਪੁਰਖਾਂ ਨੇ ਸੇਵਾ ਕਰਵਾਈ ਹੈ ਖਡੂਰ ਸਾਹਿਬ ਆਉਂਦੇ ਅੰਮ੍ਰਿਤ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਸ਼ਨਾਨ ਕਰਵਾਉਂਦੇ ਫੇਰ ਕਾਰ ਵਿਹਾਰ ਕਰਦੇ ਇੱਕ ਦਿਨ ਬਾਰਿਸ਼ ਪੈ ਰਹੀ ਸੀ ਜਲਾਇਆਂ ਦੇ ਘਰ ਦੇ ਕੋਲ ਦੀ ਲੰਘਣ ਲੱਗੇ ਟੋਆ ਸੀ ਪਾਣੀ ਭਰਿਆ ਟੋਏ ਵਿੱਚ ਖੱਡੀ ਹੈ ਡਿੱਗ ਪਏ ਗਾਗਰ ਨਹੀਂ ਡਿੱਗਣ ਦਿੱਤੀ ਜਲਾ ਵੇਖ ਕੇ ਆਂਦਾ ਭਾਗਾਂ ਵਾਲੀ ਹੈ ਵੇਖੀ ਬਾਹਰ ਕੋਈ ਚੋਰ ਹੈ ਆਪਣੇ ਕਿੱਲੇ ਨਾ ਪੁੱਟ ਕੇ ਲੈ ਜਾਏ ਮੀਂਹ ਪੈਂਦਾ ਸੁੱਕੀਆਂ ਲੱਕੜਾਂ ਦਾ ਮਾਰਿਆ ਜੁਲਾਈ ਕਹਿੰਦੀ ਚੋਰ ਨਹੀਂ ਇਹ ਤੇ ਅਮਰੂ ਨਥਾਵਾਂ ਹੈ ਕੁੜਮਾਂ ਦੇ ਦਰ ਉੱਤੇ ਠੇਡੇ ਖਾਂਦਾ ਫਿਰਦਾ ਹੈ ਅਮਰੂ ਨਥਾਵਾਂ ਉੱਠ ਕੇ ਸਹਿਸਬਾ ਕਹਿੰਦੇ ਝੱਲੀਏ ਮੈਂ ਤੇ ਗੁਰੂ ਵਾਲਾ ਹੈ ਮੈਂ ਤਾਂ ਗੁਰੂ ਦੇ ਚਰਨਾਂ ਵਿੱਚ ਰਹਿੰਦਾ ਹੈ ਮੈਂ ਤਾਂ ਥਾਂ ਵਾਲਾ ਹੈ ਉਸੇ ਵੇਲੇ ਜੁਲਾਈ ਨੂੰ ਝੱਲ ਹੋ ਗਿਆ ਸ਼ਦੈਣ ਹੋ ਗਈ ਕੁੱਟਿਆ ਬੱਚਿਆਂ ਨੂੰ ਜੁਲਾਈ ਨੂੰ ਕੁੱਟਿਆ ਭੱਜ ਕੇ ਜੰਗਲ ਵੱਲ ਫੜ ਕੇ ਲਿਆਂਦਾ ਦਿਨ ਚੜ ਗਿਆ ਗੁਰੂ ਅੰਗਦ ਦੇਵ ਜੀ ਦੇ ਚਰਣਾਂ ਵਿੱਚ ਲੈ ਕੇ ਆਏ ਕਹਿਣ ਲੱਗੇ ਤੁਹਾਡੇ ਇਸ ਸੇਵਾਦਾਰ ਨੇ ਸਹਿ ਸੁਭਾਅ ਸ਼ਬਦ ਵਰਤਿਆ ਝੱਲੀਏ ਮੈਂ ਤੇ ਗੁਰੂ ਵਾਲਾ ਝੱਲੀ ਸ਼ਬਦ ਕਹਿਣ ਨਾਲ ਉਹ ਜੁਲਾਈ ਨੂੰ ਝੱਲ ਹੋ ਗਿਆ ਗੁਰੂ ਅੰਗਦ ਦੇਵ ਮਹਾਰਾਜ ਜੀ ਮੰਨਿਆ ਹੁਕਮ ਗੁਰੂ ਕੀ ਸੰਗਤ ਦਾ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਇਹਦੇ ਮੱਥੇ ਉੱਤੇ ਅਮਰਦਾਸ ਦੇ ਚਰਣਾਂ ਦਾ ਜੋੜਾ ਲਾਓ ਉਹ ਜੁਲਾਈ ਦੇ ਮਸਤਕ ਉੱਤੇ ਜੋੜਾ ਲਾਇਆ ਨਾ ਤੇ ਉਹਦਾ ਝੱਲ ਠੀਕ ਹੋ ਗਿਆ ਇਸ ਤਰ੍ਹਾਂ ਹੀ ਜੋੜਾ ਲਾਇਆ ਸੀ ਰਾਣੀ ਝੱਲੀ ਜਿਹੜੀ ਇਤਿਹਾਸ ਦੀ ਤਾਰੀਖ ਆਪਾਂ ਪਹਿਲਾਂ ਗਹਿਣ ਕਰ ਚੁੱਕੇ ਹਾਂ ਉਹਦੇ ਮੱਥੇ ਤੇ ਵੀ ਅੱਜ ਉਹ ਜੋੜਾ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਸੇਵਾ ਕਰਕੇ ਪ੍ਰਾਪਤ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋੜਾ ਸਿੱਧੇ ਵਾਲਾ ਪਿੰਡ ਵਿੱਚ ਹੈ 12 ਸਾਲ ਸੇਵਾ ਕੀਤੀ ਤੇ 12 ਹੀ ਬਖਸ਼ਿਸ਼ਾਂ ਦੇ ਮਾਲਕ ਬਣੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਗਤਿਆਂ ਦੀ ਗੱਤ ਨਿਪਤਿਆਂ ਦੀ ਪਤ ਨਿਤੇਰਿਆਂ ਦੇ ਤਿਰ ਨਿਆਸਰਿਆਂ ਦੇ ਆਸਰੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ 12 ਸਾਲ ਸੇਵਾ ਕਰਨ ਉਪਰੰਤ 12 ਬਖਸ਼ਿਸ਼ਾਂ ਦੀ ਮਹਾਨ ਕਿਰਪਾਲਤਾ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ 3 ਗੁਰੂ ਦੇਵ ਜੀ ਦਾ ਬਖਸ਼ਿਸ਼ ਕਰਦਿਆਂ ਗੁਰਗੱਦੀ ਦਾ ਤਿਲਕ ਦਿੱਤਾ ਇਹ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਜਿਨ੍ਹਾਂ ਨੇ ਸੇਵਾ ਕਰਕੇ ਦਾਤ ਪ੍ਰਾਪਤ ਕੀਤੀ ਅੱਜ ਗੁਰੂ ਅੰਗਦ ਦੇਵ ਮਹਾਰਾਜ 5 ਵਿਸਾਖ ਹੈ ਅਤੇ 9ਵੇਂ ਗੁਰੂ ਦੇਵ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ 2 ਗੁਰੂ ਸਾਹਿਬਾਨਾਂ ਦਾ ਅਵਤਾਰ ਪੁਰਬ ਹੈ ਆਪ ਗੁਰੂ ਕੀ ਸੰਗਤ ਨੂੰ ਲੱਖ ਲੱਖ ਵਧਾਈ ਦੇਣੇ ਹਾਂ ਗੁਰੂ ਕੀ ਸੰਗਤ ਵੱਲੋਂ ਸਨਮਾਨ ਆਇਆ ਸਾਨੂੰ ਚੜ੍ਹਦੀ ਕਲਾ ਕਰਨ ਹਰਮਦਾਨ ਫਤਿਹ ਖਜ਼ਾਨੇ ਭਰਪੂਰ ਆਓ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਉਪਰੰਤ ਅਰਦਾਸ ਹੋਵੇਗੀ ਗੁਰੂ ਦੇਵ ਸੱਚੇ ਪਾਤਸ਼ਾਹ ਸੋ ਖਾਲਸਾ ਦੇ ਬਿਰਾਜਮਾਨ ਹੋਣਗੇ ਸੰਗਤਾਂ ਨੇ ਗੁਰੂ ਕਾ ਲੰਗਰ ਛਕ ਕੇ ਖੁਸ਼ੀ ਪ੍ਰਾਪਤ ਕਰਦੇ ਆਪਣੇ ਘਰਾਂ ਨੂੰ ਜਾਣਾ ਹੈ 6 ਪੌੜੀਆਂ ਗੁਰੂ ਕੀ ਬਾਣੀ ਆਨੰਦ ਸਾਹਿਬ ਜੀ ਦੇ ਜਾਪ ਕਰੇ
ਰਾਮ ਕਲੀ ਮਹੱਲਾ 3 ਆਨੰਦ ਏਕੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਰੋ ਤੂੰ ਮਨ ਮੇਰੇ ਦੁੱਖ ਸਭ ਵਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਜੇ ਸਹਿਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਨਾਨਕ ਸੱਚੇ ਸਹਿ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਦਾਰੋ
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਵਡਿਆਈਆਂ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਰਾਧਾਰੋ ਵਾਜੇ ਪੰਜ ਸ਼ਬਦ ਤਿਤ ਕਾਰ ਸੁਭਾਗੇ ਸ਼ਬਦ ਵਾਜੇ ਕਾਲਾ ਜਿਤ ਕਰ ਤਾਰਿਆ ਦੂਤ ਤੁਦ ਵਾਸੀ ਕੀਤੇ ਕਾਲ ਕੰਟ ਕੁਮਾਰਿਆ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਨਾਨਕ ਤੈ ਸੁਖ ਹੋ ਤਿਤ ਕਰ ਅਨਹਦ ਵਾਜੇ ਅਣਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਸਾਜ